ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਅਸੀਂ ਵਿਚਾਰ ਸਾਗਰ, ਜਿਹੜਾ ਅਧਿਆਤਮਿਕ ਚਿੰਤਨ ਦਾ ਬਹੁਤ ਉੱਤਮ ਗ੍ਰੰਥ ਹੈ, ਉਹਦੇ ਅਸੀਂ ਸ਼ੁਰੂਆਤ ਕੀਤੀ ਸੀਗੀ, ਜਿਹਦੇ ਵਿੱਚ ਵਸੂ ਨਿਰਦੇਸ਼ਕ ਮੰਗਲ ਜਿਹੜਾ ਸੀ ਉਹ ਪੰਡਿਤ ਨਿਸ਼ਚਲ ਦਾਸ ਜੀ ਕਰ ਰਹੇ ਨੇ। ਉਹਨਾਂ ਨੇ ਬ੍ਰਹਮ ਦੇ ਜਿਹੜੇ ਗੁਣ ਸੀ ਉਹ ਬਿਆਨ ਕੀਤੇ ਵੀ ਉਹ ਸੁਖ ਰੂਪ ਹੈ, ਉਹ ਨਿੱਤਯ ਹੈ, ਉਹ ਪ੍ਰਕਾਸ਼ ਰੂਪ ਹੈ, ਵਿਭੂ ਉਹ ਵਿਆਪਕ ਹੈ, ਨਾਮ ਰੂਪ ਦਾ ਆਧਾਰ ਹੈ। ਉਹਦੇ ਵਿੱਚ ਫਿਰ ਵੱਖ ਵੱਖ ਨਿਆਂ ਦਾ, ਵਿਸ਼ੇਸ਼ਕ ਦਾ ਉਹਨਾਂ ਨੇ ਪ੍ਰਮਾਣ ਦਿੱਤਾ ਸੀ। ਪਰ ਜਿਹੜੇ ਪ੍ਰਮਾਣ ਉਹਨਾਂ ਦੇ ਸੀ ਉਹ ਇਸ ਨਾਲ ਰਲਦੇ ਨਹੀਂ, ਤਾਂ ਉਹਨਾਂ ਨੇ ਸਿੱਧ ਕੀਤਾ ਸੀ ਵੀ ਜੇ ਬ੍ਰਹਮ ਸੁੱਖ ਰੂਪ ਹੈ ਤਾਂ ਉਹ ਨਿੱਤ ਰੂਪ ਹੈ। ਹਰ ਚੀਜ਼ ਸੁੱਖ ਰੂਪ ਨੇ, ਵਿਸ਼ੇ ਵੀ ਸੁੱਖ ਰੂਪ ਨੇ, ਪਰੰਤੂ ਵਿਸ਼ੇ ਨਿੱਤ ਨਹੀਂ ਹਨ। ਸੌਖਾ ਸਮਝ ਲਓ, ਵਿਸ਼ੇ ਜਿਹੜੇ ਹੈ ਉਹ ਵੀ ਸੁੱਖ ਰੂਪ ਹੈ, ਦੁਨੀਆਂ ਦੇ ਪਦਾਰਥਾਂ 'ਚ ਵੀ ਸੁੱਖ ਪ੍ਰਤੀਤ ਹੁੰਦਾ, ਪਰੰਤੂ ਉਹ ਨਿੱਤ ਨਹੀਂ। ਅੱਛਾ, ਫਿਰ ਜਿਹੜੀ ਨਿੱਤ ਚੀਜ਼ ਹੈ ਉਹ ਪ੍ਰਕਾਸ਼ ਰੂਪ ਨਹੀਂ ਹੈ, ਬ੍ਰਹਮ ਪ੍ਰਕਾਸ਼ ਰੂਪ ਹੈ। ਉਸ ਤੋਂ ਬਾਅਦ ਅੱਗੇ ਵਿਭੂ ਵਿਆਪਕ ਹੈ, ਆਕਾਸ਼ ਵੀ ਵਿਆਪਕ ਹੈ ਪਰ ਉਹ ਸੁੱਖ ਰੂਪ ਨਹੀਂ ਹੈ, ਉਹ ਅਨੰਤ ਸਰੂਪ ਨਹੀਂ ਹੈ, ਉਹ ਨਿੱਤ ਰੂਪ ਨਹੀਂ ਹੈ। ਫਿਰ ਕਹਿੰਦੇ ਨਾਮ ਰੂਪ ਦਾ ਆਧਾਰ ਹੈ, ਉਹ ਅਧਿਸ਼ਠਾਨ ਹੈ, ਨਾਮ ਰੂਪ ਦਾ ਆਧਾਰ ਉਹ ਜਿਹੜਾ ਈਸ਼ਵਰ ਹੈ। ਫਿਰ ਉਹਨੂੰ ਕਿਹਾ ਮਤ ਨਾ ਲਿਖੈ ਜਹ ਮਤ ਲਿਖੈ, ਜਿਸ ਨੂੰ ਮਤ ਮੈਂ ਨਾ ਬੁੱਧੀ ਅਕਲ ਨਹੀਂ ਜਾਣ ਸਕਦੀ, ਬਾ ਜਿਹੜਾ ਮਤ ਬੁੱਧੀ ਨੂੰ ਪ੍ਰਕਾਸ਼ ਕਰਦਾ, ਐਸਾ ਬ੍ਰਹਮ ਦਾ ਸਰੂਪ ਹੈ। ਸੋ ਮੈਂ ਸ਼ੁੱਧ ਅਪਾਰ, ਸੋ ਮੇਰਾ ਜਿਹੜਾ ਸ਼ੁੱਧ ਔਰ ਪਾਰਾਵਰਸ ਰਹਿਤ ਮੇਰਾ ਅਸਲੀ ਰੂਪ ਹੈ, ਉਹ ਮੈਂ ਹੂੰ, ਹੈ ਜੀ। ਫਿਰ ਉਹਨਾਂ ਨੇ ਇਹ ਜਾਣੀ ਪਹਿਲਾ ਉਹਨਾਂ ਦਾ ਸੀਗਾ ਨਿਰਗੁਣ ਸਰੂਪ ਦਾ ਵਸੂ ਨਿਰਦੇਸ਼ਕ ਮੰਗਲ ਉਹਨਾਂ ਨੇ ਕੀਤਾ ਸੀ। ਅੱਜ ਉਸ ਤੋਂ ਅੱਗੇ ਚਲਾਂਗੇ।
ਦੋਹਰਾ ਕਾਵਜਨ ਕ੍ਰਿਤ ਭਾਖਾ ਬਹੁਤ ਗ੍ਰੰਥ ਜਗਤ ਵਿਖਿਆਤ।
ਉਹਨਾਂ ਨੂੰ ਇਹ ਕਿਹਾ ਸੀ ਵੀ ਬਹੁਤ ਸਾਰੇ ਸੰਸਕ੍ਰਿਤ ਵਿੱਚ ਭਾਖਾ ਵਿੱਚ ਵੀ ਗ੍ਰੰਥ ਹਨ, ਵਿਖਿਆਤ ਮੈਨੂੰ ਪ੍ਰਸਿੱਧ ਨੇ, ਤੁਸੀਂ ਇਹ ਕਾਹਦੇ ਲਈ ਲਿਖਦੇ ਹੋ, ਜਿਹੜਾ ਵਿਚਾਰ ਸਾਗਰ ਲਿਖਦੇ ਹੋ ਕਾਹਦੇ ਲਈ ਲਿਖਦੇ ਹੋ। ਉਹ ਕਹਿੰਦੇ ਸੀ ਠੀਕ ਹੈ, ਵਾਰਤਕ ਵਿੱਚ ਵੀ ਔਰ ਗਦ ਪਦ ਕਵਿਤਾ ਵਿੱਚ ਔਰ ਵਾਰਤਾਕਾਰ ਵਿੱਚ, ਵਾਰਤਾ 'ਚ ਬਹੁਤ ਸਾਰੇ ਗ੍ਰੰਥ ਹਨ। ਕਹਿੰਦੇ ਪਰੰਤੂ ਜਿਹੜਾ ਇਹ ਸੁਖੈਨ ਗ੍ਰੰਥ ਮੈਂ ਲਿਖਿਆ, ਆਮ ਜਿਹੜੇ ਤੁੱਛ ਬੁੱਧੀ ਵਾਲੇ ਹੈ ਸੰਸਕ੍ਰਿਤ ਦੇ ਗ੍ਰੰਥਾਂ ਦਾ ਅਧਿਐਨ ਨਹੀਂ ਕਰ ਸਕਦੇ, ਇਹ ਉਹਨਾਂ ਵਾਸਤੇ ਮੈਂ ਵਾਰਤਕ ਆਪਣੇ ਜਿਹੜਾ ਇਹ ਭਾਸ਼ਾ ਵਿੱਚ, ਹਿੰਦੀ ਭਾਸ਼ਾ ਵਿੱਚ ਇਹ ਜਿਹੜਾ ਗ੍ਰੰਥ ਹੈ ਇਹਦੀ ਮੈਂ ਰਚਨਾ ਕੀਤੀ ਹੈ, ਇਹ ਉਹਨੂੰ ਕਹਿੰਦੇ। ਕਹਿੰਦੇ ਕਵਿਜਨ ਕ੍ਰਿਤ ਭਾਸ਼ਾ ਬਹੁਤ, ਕਵੀ ਲੋਕਾਂ ਨੇ ਬਹੁਤ ਸਾਰੇ ਭਾਸ਼ਾ ਦੇ ਵਿੱਚ ਗ੍ਰੰਥ ਲਿਖੇ ਹੋਏ ਹਨ, ਜਗਤ ਵਿਖਿਆਤ, ਜਿਹੜੇ ਜਗਤ ਸੰਸਾਰ ਦੇ ਵਿੱਚ ਵਿਖਿਆਤ ਮੈਂ ਪ੍ਰਸਿੱਧ ਨੇ, ਬਹੁਤ ਨੇ। ਫਿਰ
ਬਿਨ ਵਿਚਾਰ ਸਾਗਰ ਲਖੈ ਨਹੀਂ ਸੰਦੇਹ ਨਸਾਤ।
ਪੰਡਿਤ ਜੀ ਕਹਿੰਦੇ, ਪੰਡਿਤ ਨਿਸ਼ਚਲ ਦਾਸ ਜੀ, ਪਰੰਤੂ ਇਹ ਜਿਹੜਾ ਵਿਚਾਰ ਸਾਗਰ ਹੈ ਨਾ, ਜਿਹੜਾ ਮੈਂ ਇਹਦੀ ਰਚਨਾ ਕੀਤੀ ਹੈ, ਇਹਨੂੰ ਜਾਣੇ ਤੋਂ ਬਿਨਾਂ, ਪੜ੍ਹੇ ਤੋਂ ਬਿਨਾਂ, ਇਹਦੀ ਪ੍ਰਕਿਰਿਆ ਨੂੰ ਵਿਚਾਰੇ ਤੋਂ ਬਿਨਾਂ ਸੰਦੇਹ ਜਿਹੜਾ ਹੈ ਨਾ ਉਹ ਨੱਸਦਾ ਨਹੀਂ, ਭਾਵ ਜਿਹੜੇ ਸ਼ੰਕਾਵਾਂ ਦੂਰ ਨਹੀਂ ਹੁੰਦੀਆਂ, ਇਹ ਭਰਮ ਵੀ ਦੂਰ ਨਹੀਂ ਹੁੰਦਾ। ਇਹ ਜਿਹੜਾ ਗ੍ਰੰਥ ਹੈ ਇਹ ਕਹਿੰਦੇ ਮੈਂ ਬਹੁਤੇ ਸਾਰੇ ਜਿਹੜੇ ਸ਼ੰਕੇ ਉੱਠਦੇ ਨੇ ਉਹਨਾਂ ਦੇ ਸਮਾਧਾਨ ਕਰਕੇ ਤਾਂ ਇਹਨੂੰ ਸਰਲ ਭਾਸ਼ਾ ਵਿੱਚ ਮੈਂ ਕਰਨਾ ਕੀਤਾ ਹੈ।
ਚੌਪਈ ਨਹਿ ਅਨੁਬੰਧ ਪਛਾਣੈ ਜੌਲੋਂ,
ਇਹਨੂੰ ਪੜ੍ਹੋ।
ਅੱਛਾ,
ਜਦੇ ਵੀ ਭਾਸ਼ਾ ਵਿੱਚ ਗ੍ਰੰਥ ਬਹੁਤ ਹਨ,
ਤਥਾਪਿ ਵਿਚਾਰ ਸਾਗਰ ਬਿਨਾ ਔਰ ਭਾਖਾ ਗ੍ਰੰਥੋ ਮੈਂ ਆਤਮ ਵਸਤੂ ਮੈਂ
ਸੰਦੇਹ ਦੂਰ ਹੋ ਗਏ।
ਇਸ ਮੈਂ ਇਹ ਹੇਤ ਹੈ,
ਹੇਤੂ ਹੈ,
ਹੇਤੂ ਹੈ ਕਿ ਕਿਤਨੇ ਤੋਂ ਸਰਵਣ ਕਰਕੇ ਭਾਖਾ ਗ੍ਰੰਥ ਰਚੇ ਹੈ।
ਕੁਝ ਗ੍ਰੰਥ ਐਸੇ ਹੈ ਜਿਹੜੇ ਕਿਸੇ ਨੇ ਸੁਣ ਕੇ ਲਿਖੇ ਹੈ, ਹਾਂਜੀ,
ਜੈਸੇ ਪੰਜ ਭਾਖਾ ਹੈ,
ਹਾਂਜੀ,
ਤਿੰਨ ਕੀ ਪ੍ਰਕਿਰਿਆ ਕਿਸੇ ਅੰਸ਼ ਮੈਂ ਤੋਂ ਸ਼ਾਸਤਰ ਕੇ ਅਨੁਸਾਰ ਹੈ, और जो श्रवण किया अर्थ यथार्थ ग्रहण नहीं हुआ उस अंश में शास्त्र में विरुद्ध है, या मैं श्रोतागृत ग्रंथ संदेह रहत बोध नहीं होता।
हाँ, ये कहता है बहुत सारे ग्रंथ जड़े हैं जिदा पंचनामा है का वो मतलब श्रोता ने सुन के लिखे है, सुन के सारी चीज चेते नहीं रहती, इस वास्ते उसकी प्रक्रिया किते किते तो शास्त्र दे अनुकूल है, शास्त्र दे अनुसार है, और किते किते क्योंकि सुनने विच वध घट हो जाता वो शास्त्र दे किते किते ये विरुद्ध है। इस वास्ते जिहड़ी शास्त्र दे विरुद्ध विचार ने उत्थे जिहड़ा ना शंका संदेह जिहड़ा है वो दूर नहीं हुंदा, उहनू ज्ञान नहीं पूरा हुंदा।
और कोई भाखा ग्रंथ किंचित शास्त्र पढ़ कर रचे हैं जैसे आत्मबोध है उनसे भी संदेह रहत बोध होवे नहीं।
हुण ये कहता है कुछ शास्त्र कुछ ग्रंथ ऐसे भी है कि है जेडे पढ़ के रखे है, जे अपने आप पढ़ के बंदा लिखे तो मास्टर उस्ताद गुरु तो पढ़े तो बिना जेड़ा आप उदा उदी बुद्धि है वो इन्ना सही भाव च अर्थ नहीं समझ सकता। इस वास्ते कहते उहदे नाल आत्मबोध तो जरूर हुंदा पर उदा विच भी संदेह रहत जिहड़ा बोध नहीं हुंदा, क्यों? वेदांत की प्रक्रिया संपूर्ण नहीं है, जेडे पढ़ के भी लिखे है उन्होंने वेदांत की प्रक्रिया जिहड़ी है संपूर्ण नहीं, इस वास्ते उन्हां तो जिहड़ा संदेह है वह दूर नहीं हुंदा।
और विचार सागर ग्रंथ में संपूर्ण प्रक्रिया,
हाँ ये तो मैं पहले भी दस्या
और
जिहड़ा ये विचार सागर ग्रंथ महापुरशां ने रचिया इहदे च संपूर्ण प्रक्रिया जिहड़ी बयान कीती हुई, ना तो यह सुन के लिखा गया तो ना ही पढ़ के लिखा गया, ये अनुभव के नाल भी लिखा गया और वेदांत के अनुसार है, वेदांत तो उल्ट नहीं है,
काहू स्थान में भी विरुद्ध नहीं है।
हाँ कहते विरुद्ध नहीं है।
और आत्म ज्ञान में उपयोगी जो पदार्थ है तिनका निरूपण विस्तार से है, या तो और भाखा ग्रंथों के समान यह ग्रंथ नहीं है।
इनू जिदा भाखा के ग्रंथ है होर उन्हें बराबर नहीं है, चूंकि जेडे संदेह पैदा होंगे है उन्हों का विस्तार पूर्वक निरूपण किया, उन्होंने लिखा गया, मतलब विद्यार्थी दे जिज्ञासु दे स्रोता दे मन में कोई संदेह ना रह जाए, जे संदेह रहेगा संसार रहेगा तो उसके विच आदमी की निष्ठा नहीं बनती। जैसा महाराज कहते हैं सहसा जियो मलीन है कि तो संजम धोता जाए, मन धोवो शब्द लागो हरसो रहो चितला, ये एक तरीका उन्होंने दसा शंका की निवृत्ति का। साधारण व्यवहारिक जीवन में औरत नूं पति ते शंका हो जाए, पति नूं औरत ते हो जाए, गुरु नूं चेले ते शंका हो जाए, चेले नूं गुरु ते हो जाए, मास्टर नूं विद्यार्थी ते शंका, विद्यार्थी नूं माता ते होवे, धी नूं माँ ते मां नूं धी ते, ऐसा शंका जिथे पैदा हो जाए उत्थे जिहड़ा है ना वो अपने शंका रहित जीवन नहीं हुंदा, उत्थे संपूर्णता नहीं आउंदी। जब तक शंका की निवृत्ति नहीं हुंदी उदों तक मन शांत नहीं होंगे। ये कहते ने कि जिहड़ा भाषा के ग्रंथों के समान बराबर ये ग्रंथ नहीं है, जिथे भी किते आत्म ज्ञान जिहड़े जिहड़े उपयोगी पदार्थ है उन्हों का बड़ा विस्तार पूर्वक इन्होंने निरूपण किया है,
किंतु सर्व भाखा ग्रंथों में यह ग्रंथ उत्तम है।
इसलिए जिन्हें भी ग्रंथ जिहड़े पढ़ के लिखे ने जां सुन के लिखे ने उन्हां नालों सारे नालों ये ग्रंथ जिहड़ा ना उत्तम है, पंडित निश्चल दास जी कह रहे ने
चौपाई नह अनुबंध पछाना जोला।
हाँ हुण जिहड़े शास्त्रकारां दा जां विद्वान लोकां दा विचार है वो ये है कि कहिंदे जदों तकर अनुबंध आदमी नहीं पछाणदा, अनुबंध दा अर्थ है वी इहदा विशा की है,
प्रयोजन
की है,
संबंध
की है,
हाँ
अधिकारी कौन है, ये चारा का मेल होना, चारा के बारे ज्ञान होना, तो यह ग्रंथ की जानी महत्ता आ। जदों तकर जिज्ञासु नूं इन्हां चारा का पता नहीं लगता उदों तकर जिहड़ा ना जिज्ञासु जां पढ़न वाला विद्यार्थी वो इहदे विच प्रवृत्त नहीं हुंदा।
हवैन पवित्र प्रवृत्त सुगर नर तौलो।
कहते जो सुगर सियाने पुरश है उस समय तकर ग्रंथ में प्रवृत्त नहीं होंगे, भाव अनुबंध न पछाने तो बिना संबंध विखै प्रयोजन और अधिकारी इन्होंने चारा जाने तो बिना जोड़ा सुगर नार सियाना पुरश है ਉਹ ਗ੍ਰੰਥ ਵਿੱਚ ਪ੍ਰਵਿਰਤ ਨਹੀਂ ਹੁੰਦਾ, ਉਹਦੀ ਬਿਰਤੀ ਜਿਹੜੀ ਹੈ ਗ੍ਰੰਥ ਪੜ੍ਹਨ ਵਿੱਚ ਨਹੀਂ ਲੱਗਦੀ।
ਜਾਨ ਜਿਨ੍ਹਾਂ ਇਹ ਸੁਣੈ ਪ੍ਰਬੰਧਾ,
ਹਾਂ ਜਿਨ੍ਹਾਂ ਨੇ ਇਹ ਚਾਰੇ ਜਿਹੜੇ ਪ੍ਰਬੰਧ ਹੈ ਚਾਰਾਂ ਬਾਰੇ ਜਿਨ੍ਹਾਂ ਨੇ ਸੁਣ ਲਿਆ, ਨਿਸ਼ਚੈ ਕਰਕੇ ਉਹਨਾਂ ਨੂੰ ਇਹਦਾ ਗਿਆਨ ਹੋ ਗਿਆ।
ਕਹੂੰ ਵਾ ਜਾਂ ਤੈ ਤੇ ਅਨੁਬੰਧ ਬੰਧਾ,
ਕਹੂੰ ਵਾ ਜਾਂ ਤੇ ਅਨੁਬੰਧਾ, ਕਹਿੰਦੇ ਇਸ ਵਾਸਤੇ ਮੈਂ ਉਹਨਾਂ ਚਾਰਾਂ ਅਨੁਬੰਧਾਂ ਦਾ ਜ਼ਿਕਰ ਕਰਨ ਲੱਗਾ। ਪਹਿਲੇ ਅਨੁਬੰਧ ਵਰਣ ਕਰਨੇ, ਯਾਨੀ ਜਦੋਂ ਅਨੁਬੰਧ ਵਰਣ ਹੋ ਗਏ, ਅਨੁਬੰਧਾਂ ਦਾ ਪਤਾ ਲੱਗ ਗਿਆ, ਫਿਰ ਕਹਿੰਦੇ ਗ੍ਰੰਥ ਦੀ ਸ਼ੁਰੂਆਤ ਹੋਏਗੀ। ਤਾਂ ਫਿਰ ਉਹ ਲੋਕ ਜਿਹੜੇ ਹੈ ਜਿਹੜੇ ਪ੍ਰਵਿਰਤੀ ਰੱਖਦੇ ਹੈ ਪੜ੍ਹਨ ਦੀ, ਉਹ ਗ੍ਰੰਥ ਵਿੱਚ ਪ੍ਰਵਿਰਤ ਹੋਣਗੇ।
ਸੋਰਠਾ ਅਧਿਕਾਰੀ ਸੰਬੰਧ, ਇਹ ਵੀ ਸੁਣ,
ਨਹੀਂ ਅਧਿਕਾਰੀ ਸੰਬੰਧ ਵਿਸ਼ਾ ਔਰ ਪ੍ਰਯੋਜਨ ਕਾ ਨਾਮ ਅਨੁਬੰਧ ਹੈ। ਜੇ ਕੋਈ ਇਹ ਪੁੱਛੇ ਵੀ ਅਨੁਬੰਧ ਕੀ ਹੁੰਦਾ, ਜੇ ਕੋਈ ਇਹ ਪੁੱਛੇ ਵੀ ਅਨੁਬੰਧ ਕੀ ਹੁੰਦਾ, ਤਾਂ ਉਹਨੂੰ ਤੁਸੀਂ ਦੱਸਣਾ ਵੀ ਵਿਸ਼ਾ ਅਧਿਕਾਰੀ ਪ੍ਰਯੋਜਨ ਅਤੇ ਬੰਧ ਸੰਬੰਧ ਪ੍ਰਬੰਧ ਸੰਬੰਧ ਕੀ ਹੈ। ਇਹਨਾਂ ਚਾਰਾਂ ਦਾ ਜਦੋਂ ਗਿਆਨ ਹੋ ਜਾਏ ਉਹਨੂੰ ਕਹਿੰਦੇ ਨੇ ਅਨੁਬੰਧ, ਯਾਨੀ ਇਹ ਚਾਰ ਨੇ। ਅਧਿਕਾਰੀ ਆਦਿਕ ਗ੍ਰੰਥ ਕੇ ਅਨੁਬੰਧ ਜਾਣੇ ਬਾਨਾ ਸੁਗਰ ਕਹੀਏ ਵਿਵੇਕੀ ਪੁਰਸ਼ ਕੀ ਗ੍ਰੰਥਨ ਮੈਂ ਪ੍ਰਵਿਰਤੀ ਹੋ ਗਏ ਨਹੀਂ। ਜਿਹੜਾ ਵਿਵੇਕੀ ਪੁਰਸ਼ ਹੈ, ਜਿਹੜਾ ਪੜ੍ਹਨਾ ਚਾਹੁੰਦਾ ਹੈ, ਜਿਹੜਾ ਮਤਲਬ ਆਤਮ ਤੱਤਵ ਉਸ ਨੂੰ ਜਾਣਨਾ ਚਾਹੁੰਦਾ, ਜਦ ਤੱਕ ਇਹ ਚਾਰਾਂ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਦੋਂ ਤੱਕ ਉਹ ਪ੍ਰਵਿਰਤ ਨਹੀਂ ਹੁੰਦਾ, ਗ੍ਰੰਥ 'ਚ ਪ੍ਰਵਿਰਤ ਨਹੀਂ ਹੁੰਦਾ, ਭਾਵ ਉਹਦੀ ਰੁਚੀ ਉਹਦਾ ਖਿਆਲ ਜਿਹੜਾ ਗ੍ਰੰਥ ਵਿੱਚ ਨਹੀਂ ਬਣਦਾ।
ਸੋਰਠਾ ਅਧਿਕਾਰੀ ਸੰਬੰਧ ਵਿਖੇ ਪ੍ਰਯੋਜਨ ਮੇਲ ਚਾਵ,
ਹੁਣ ਚਾਰ ਨੇ ਅਧਿਕਾਰੀ ਗ੍ਰੰਥ ਦੇ ਪੜ੍ਹਨ ਦਾ ਅਧਿਕਾਰੀ ਕੌਣ ਹੈ, ਉਹਦੇ 'ਚ ਸੰਬੰਧ ਕੀ ਹੈ ਗ੍ਰੰਥ ਦਾ, ਤੀਸਰਾ ਵਿਸ਼ੇ ਕਿਹੜੀ ਹੈ, ਕਿਸ ਵਿਸ਼ੇ 'ਤੇ ਗੱਲ ਕਰ ਰਿਹਾ ਹੈ, ਚੌਥਾ ਪ੍ਰਯੋਜਨ ਮਤਲਬ ਕੀ ਹੈ ਇਹਦਾ ਪੜ੍ਹਨ ਦਾ, ਜੇ ਗ੍ਰੰਥ ਨੂੰ ਪੜ੍ਹੀਏ ਤਾਂ ਕੀ ਪ੍ਰਾਪਤ ਹੋਏਗਾ। ਤੋ ਇਹ ਚਾਰ ਜਿਹੜੇ ਨੇ ਅਨੁਬੰਧ ਇਹਨਾਂ ਨੂੰ ਕਹਿੰਦੇ ਹੈ। ਕਹਿਤ ਸੋ ਕਵੀ ਅਨੁਬੰਧ, ਤਿੰਨ ਮੈਂ ਅਧਿਕਾਰੀ ਸੁਣੋ ਕਹਿੰਦੇ ਨੇ। ਇੱਕ ਗੱਲ ਹੋਰ ਸਮਝਣ ਵਾਲੀ, ਤੁਸੀਂ ਦੇਖਿਆ ਹੋਣਾ ਦੋਹਰਾ ਜਿਹੜਾ ਉਹਦੇ ਅੰਤ ਵਿੱਚ ਤੁਕਾਂਤ ਮਿਲਦਾ, ਜਿਹੜਾ ਸੋਠ ਆ ਉਹਦਾ ਮੱਧ ਵਿੱਚ ਤੁਕਾਂਤ ਮਿਲਦਾ, ਔਰ ਹੈਗੇ ਦੋਨੋਂ ਮਾਤਰਕ ਛੰਦ 23-24 ਅਤੇ ਇਹਨਾਂ ਦਾ ਵਿਸ਼ਰਾਮ ਹੈ 11-12 ਅਤੇ 12-12 'ਤੇ ਵਿਸ਼ਰਾਮ ਹੈ। ਇਹ ਸਮਝਣ ਵਾਲੀ ਗੱਲ ਹੈ, ਕਾਵਿ ਦੇ ਜਿਹੜਾ ਪਿੰਗਲ ਹੈ ਉਹਦੇ ਹਿਸਾਬ ਨਾਲ ਇਹ। ਹੁਣ ਇਹਨੇ ਦੇਖੋ ਲਿਖਿਆ ਅਧਿਕਾਰੀ ਸੰਬੰਧ ਵਿਖੇ ਪ੍ਰਯੋਜਨ ਮੇਲ ਚਾਰ, ਕਹਿਤ ਸੋ ਕਵੀ ਅਨੁਬੰਧ, ਸੰਬੰਧ ਦੇ ਨਾਲ ਅਨੁਬੰਧ ਰਲ ਗਿਆ, ਤਿੰਨ ਮੈਂ ਅਧਿਕਾਰੀ ਸੁਣੋ। ਉਹ ਕਹਿੰਦਾ ਜਿਹੜੇ ਚਾਰ ਇਹ ਅਨੁਬੰਧ ਹੈ ਉਹਨਾਂ 'ਚੋਂ ਮੈਂ ਅਧਿਕਾਰੀ ਦਾ ਜ਼ਿਕਰ ਕਰਨ ਲੱਗਾ, ਅਧਿਕਾਰੀ ਦਾ ਵਰਣਨ ਕਰਨ ਲੱਗਾ। ਹਾਂ
ਦੋਹਰਾ ਮਲ ਵਿਸ਼ੇਪ ਜਾ ਕੇ ਨਹੀਂ ਕਿਤ ਏਕ ਅਗਿਆਨ,
ਕਿੰਤੂ ਏਕ ਅਗਿਆਨ, ਮਲ ਬਖਸ਼ੇਪ ਵਿਦਵਾਨ ਲੋਕਾਂ ਨੇ ਆਦਮੀ ਦੇ ਅੰਤਸ਼ਕਰਨ ਵਿੱਚ ਦੋ ਜਿਹੜੀਆਂ ਨੇ ਦੋਸ਼ ਮੰਨੇ। ਇੱਕ ਦੋਸ਼ ਹੈ ਮਲ, ਮਲ ਦਾ ਅਰਥ ਹੁੰਦਾ ਗੰਦਗੀ, ਪਰ ਇੱਥੇ ਮਲ ਦਾ ਅਰਥ ਗੰਦਗੀ ਨਹੀਂ ਹੈ, ਇੱਥੇ ਮਲ ਦਾ ਅਰਥ ਹੈ ਜਿਹੜੀ ਜਨਮਾਂ ਜਨਮਾਂਤਰਾਂ ਤੋਂ ਪਾਪ ਪੁੰਨ ਪਾਪ ਕਰਮਾਂ ਦੀ ਮੈਲ ਇਹਨੂੰ ਲੱਗੀ, ਉਹਨੂੰ ਮਲ ਕਹਿੰਦੇ। ਦੂਆ ਬਖਸ਼ੇਪ, ਬਖਸ਼ੇਪ ਦਾ ਅਰਥ ਹੈ ਚਿੱਤ ਦੀ ਚੰਚਲਤਾ। ਹੁਣ ਅਸੀਂ ਇੱਥੇ ਬੈਠੇ ਹਾਂ, ਚਿੱਤ ਬਾਹਰ ਘੁੰਮਦਾ, ਜੇ ਅਸੀਂ ਕਿਤੇ ਬਾਹਰ ਗਏ ਚਿੱਤ ਘਰ ਘੁੰਮਦਾ, ਜੇ ਕਦੇ ਪੁੱਤਰ 'ਚ ਕਦੇ ਧੀ 'ਚ ਕਦੇ ਦੇਸ਼ 'ਚ ਕਦੇ ਵਿਦੇਸ਼ 'ਚ ਕਦੇ ਮਿੱਤਰਾਂ 'ਚ ਕਦੇ ਧਨ 'ਚ ਕਦੇ ਦੌਲਤ 'ਚ ਕਦੇ ਖੇਤੀ ਜਾਂਦਾ, ਯਾਨੀ ਚਿੱਤ ਸਥਿਰ ਨਹੀਂ ਰਹਿੰਦਾ, ਇਹਨੂੰ ਬਖਸ਼ੇਪ ਕਹਿੰਦੇ। ਬਖਸ਼ੇਪ ਦਾ ਅਰਥ ਹੈ ਚੰਚਲਤਾ, ਟਿਕਣਾ ਨਾ, ਟਿਕਾਓ ਨਾ ਆਉਣਾ। ਤੋ ਕਹਿੰਦੇ ਮਲ ਅਤੇ ਬਖਸ਼ੇਪ ਜਿਹਦੇ ਹਿਰਦੇ ਵਿੱਚ ਨਹੀਂ ਹੈ ਔਰ ਕੇਵਲ ਅਵਰਣ ਹੈ, ਅਗਿਆਨ ਹੈ ਉਹਨੂੰ, ਉਹਨੂੰ ਕਿੰਤੂ ਏਕ ਅਗਿਆਨ, ਸਿਰਫ ਉਹਨੂੰ ਆਪਣੇ ਸਰੂਪ ਦਾ ਅਗਿਆਨ ਹੈ, ਪਤਾ ਨਹੀਂ ਆਪਣੇ ਸਰੂਪ ਦਾ।
ਚਵ ਸਾਧਨ ਸਹਿਤ ਨਰ ਸੋ ਅਧਿਕ੍ਰਿਤ ਮਤ ਮਾਨ,
ਕਹਿੰਦੇ ਇਹ ਜਿਹੜਾ ਚਾਰ ਸਾਧਨਾਂ ਦੇ ਸਹਿਤ, ਮਲ ਬਖਸ਼ੇਪ ਅਗਿਆਨ ਔਰ ਅਧਿਕਾਰੀ ਸਾਧਨ, ਇਹਨਾਂ ਚਾਰਾਂ ਸਾਧਨਾਂ ਦੇ ਚਬ ਮੈਂ ਚਾਰ ਸਾਧਨਾਂ ਦੇ ਸਹਿਤ ਜਿਹੜਾ ਨਰਮ ਨਾ ਮਨੁੱਖ ਹੈ, ਸੋ ਅਧਿਕ੍ਰਿਤ ਮਤਿਮਾਨ, ਉਸ ਨੂੰ ਅਧਿਕਾਰੀ ਕਹਿੰਦੇ ਹਨ। ਮਤੀ ਬੁੱਧੀਵਾਨ ਪੁਰਸ਼ ਜਿਹੜੇ ਹੈ ਉਹਨੂੰ ਅਧਿਕਾਰੀ ਕਹਿੰਦੇ ਨੇ। ਆਹ ਦੇਖੋ ਇਹਨੇ ਅੱਗੇ ਬਿਆਨ ਕੀਤਾ, ਅੰਤਹਿਕਰਨ ਵਿਖੇ ਤੀਨ ਦੋਸ਼ ਹੋਵੇ, ਏਕ ਤੋਂ ਮਲ ਹੋਵੇ, ਦੂਸਰਾ ਬਖਸ਼ੇਪ ਹੈ, और तीसरा अवरण अज्ञान होवे। निष्काम कर्म से करने नाल अंतःकरण जिहड़ा ना उहदे विचों मल रूपी दोष दूर हो जाता निष्काम कर्म करने नाल। अज निष्काम घट ही करते लोग, अज तो देखते भी कोई बचता विचों मिलता हर चीज़ का। देखो कोविड का कितना वड्डा नुकसान हो रहा, कितना सरकारां हिल गई, पर इहदे विच भी जिहड़े बंदे लाभ लैण वाले लाभ ही तकदे पए।
हाँ,
दुकानदार हो गए, डॉक्टर हो गए, सब्जियां विक्रेता हो गए, होर जितने हेल्प सैल्प करने वाले है वह सारे जड़े हैं वो दुकानदारी समझ के चला रहे हैं। उन्होंने ये भी नहीं, मौत सामने खड़ी दीदी है पर उस मौत तो पहले भी वो लाभ लै रहे हैं। जे मैं एक सर्प के मूँह में डड्डू है, डड्डू उत्तों की मक्खी लंघ रही है तो डड्डू उस मक्खी को मारन वास्ते जड़ा है ना उन्होंने मूँह अड़ता पाया। साड़ी हालात वही है, काल के मूँह से असं सारे फसे हाँ, पर असी फसे फसे भी कौन, साढ़े मूँह भी कुछ होर कुछ फस जाए। तो ये कह रहा कि मल ते बखेप, मल का अर्थ है जिहड़ी निष्काम करने नाल अंतःकरण का जिहड़ा मल दोष है दूर हो जाता। मल जन्मा जन्मांतरा की पुन पाप कर्म की मैल, बखशेप कहिंदे आ हाँ चित्त की चंचलता, चित्त की चंचलता जिहड़ी उपासना करने नाल हुंदी है। अज दा सिख उपासना करता ही नहीं, केवल पंज बाणियां पढ़िया तुरे जांदा, ट्रैक्टर से पढ़ी जाओ, बैठे पढ़ी जाओ, साइकिल से बैठे, स्कूटर से पढ़िए, कहिंदे पंज बाणियां पढ़नियां। जे जब तक उपासना नहीं करता, देखो वेद इतना वड्डा है तो ज्ञान का साधन, पर एक बटा तीन हिस्सा जोड़ा है वह कर्मकांड का है, और जोड़ा एक एक हिस्सा बचा वो एक बटा पौन तीन फेर जोड़ा तीन हिस्सा वह उपासना कांड है, और जोड़ा बाकी बचा एक चो चौथा हिस्सा बचा वह ज्ञान कांड है। उन्होंने उपनिषदा कहें, थोड़िया थोड़िया उपनिषदा ने, सारे ग्रंथों की उपनिषदा ने, वह केवल तो केवल ज्ञान कांड है। एक गल होर समझने वाली है, जिस तरह मान लो असी गुड़ या शक्कर बनाने पूरी ट्राली असी समेत आगा दे खोरी दे जड़ा दे मिट्टी दे नाल लैके आने, उन फिर साफ कर दे, साफ करके जड़ा रस है वह भी पीपिया च पालने घड़े च कहने डुले ना, रस तो जड़ा दूसरा उन्होंने फिर असी बाद जो काढ़दे हैं फिर उन्होंने होर पिपे च पा के तो उन्होंने अंदर लिया के अलमारी रख लें, अंदर रखते हैं। ज्यों ज्यों किसी चीज़ का सार रूप निकलता जाए, ज्यों ज्यों किसी चीज़ का वस्तु का सार रूप बनता जाए वह ज़्यादा संभालने योग बन जाता। जदों राजस्थान में इतर बहुत बनाते फुलों का, गुलाब के फुलों का, जदों फुल लैके आते हैं तो वह ऊटा दड्डिया तो पंडा जिदा ही टूड़िया पर इदा लैके आते हैं, पर जदों इतर निकलता है तो इधर जोड़ा है वह इन इन शीशिया में होंगे, शीशी तो कोई इधर दे लेंदा, कोई जेब च रख लेंदा, वो भी माड़ा जहा ए करके थोड़ा जहा आदमी दाढ़ी लाता पग ना कि ला, तो 24 घंटे जोड़ा ना इधर जोड़ा वह सुगंधी देता। ज्यों ज्यों सार वस्तु आँदी है सार वस्तु कीमती हो जाती है, जी असार वस्तु है वो कीमत नहीं, पर उन्होंने भी रखना पैदा क्योंकि ज्ञान की प्राप्ति वास्ते कर्मकांड जरूरी है। कर्मकांड दे पहला कर्मकांड होएगा, फिर उपासना कांड आएगा, उपासना कांड तो बाद जो ज्ञान कांड आएगा। महाराज ने बाणी विच लिखिया ज्ञान कारण कर्म अभ्यास, ज्ञान भया तो कर्म है नास, फल कारण फूली बन राए, फल लागा तब फूल बिलाए। कद्दू की बेल में फुल लगता उदी असी संभाल करते हैं, भी कीड़ी ना खावे, कोई सुंडी ना खा जाए, कोई बच्चा न्याणा फुल नूं झाड़ ना देवे, पर जदों फुल विचों फल पैदा हो जाता फिर फुल की राखी कोई नहीं करता, फिर फल की राखी करते हैं। तो पहला पहल कर्मकांड करना ही पैदा, सवेरे उठना, इनान करना, साफ बस्तर पहनने, हाथ में फुल लैने, माया लैनी, अपने इष्ट के सन्मुख जाना, मत्था टेकना, फुल चढ़ाने और माया चढ़ानी, जां मन इच्छित जो पदार्थ भी चाढ़ना चाहते इस देना चाहते देना, उत्थे बैठ के रब रब करना, इनू कर्मकांड कहते। इहदा उदों तक उपयोगी है जब तक उपासना कांड च असीं नहीं जाते, फिर जदों असीं उपासना कांड च चले गए फिर असीं केवल फुल पत्ते की लोड़ नहीं, फिर असीं उहदा ध्यान धरना उपासना कांड च जाना, जदों उपासना कांड चों लंघे फिर असीं ज्ञान कांड विच जाना। तो ज्ञान कांड जिहड़ा है ना वह थोड़ा है, थोड़ा ज्ञान थोड़ा ही हुंदा, सारी कविता सुनाई जाओ, सारा कुछ सुनाई जाओ तो ज्ञान नहीं होता। ਭਗਵਾਨ ਕ੍ਰਿਸ਼ਨ ਜਦੋਂ ਕੁਰਸ਼ੇਤਰ ਦੇ ਮੈਦਾਨ ਵਿੱਚ ਅਰਜਨ ਨੇ ਅੱਗੇ ਆਪਣੇ ਭਰਾ ਦਾਦੇ ਚਾਚੇ ਦੇਖ ਕੇ ਧਨੁਸ਼ ਰੱਖਤਾ, ਕਹਿੰਦਾ ਮੈਂ ਨਹੀਂ ਲੜਨਾ। ਭਗਵਾਨ ਉਹਨੂੰ ਉਪਦੇਸ਼ ਕਰਦੇ ਆ, ਗੀਤਾ ਦੇ 18 ਅਧਿਆਏ ਪੜ੍ਹਦੇ ਅਤੇ ਸੁਣਾ ਤੇ ਉਹਨੂੰ, ਸਿਰ ਮਾਰਦਾ ਗਿਆ, ਕਹਿੰਦਾ ਨਹੀਂ ਇਹ ਨਹੀਂ। ਅਖੀਰ ਕੀ ਹੋਇਆ, ਭਗਵਾਨ ਜਿੱਦਾਂ ਕੋਈ ਆਦਮੀ ਥੱਕ ਜਾਂਦਾ ਨਾ, ਫਿਰ ਸੁਸਤਾ ਜਾਂਦਾ, ਭਗਵਾਨ ਇੱਦਾਂ ਸੁਸਤਾ ਕੇ ਨਾ ਭਗਵਾਨ ਨੇ ਉਬਾਸੀ ਲਈ। ਜਦੋਂ ਉਬਾਸੀ ਲਈ, ਉਬਾਸੀ ਲੈ ਕੇ ਮੂੰਹ ਅੱਡਦਾ ਹੀ ਹੈ, ਅਤੇ ਅਰਜਨ ਨੇ ਕਿਹਾ ਵੀ ਭਗਵਾਨ ਉਬਾਸੀ ਲੈਂਦੇ ਆ, ਉਹਨੇ ਮੂੰਹ ਪਰੇ ਨੂੰ ਕਰ ਲਿਆ। ਜਦੋਂ ਦੂਜੀ ਵਾਰੀ ਭਗਵਾਨ ਨਾਲ ਦੇਖਿਆ, ਫਿਰ ਉਬਾਸੀ ਲਈ ਜਾ ਰਹੇ, ਉਹਨੇ ਫਿਰ ਦੇਖ ਕੇ ਪਰੇ ਕਰ ਲਿਆ। ਤੀਜੀ ਵਾਰੀ ਦੇਖਿਆ ਭਗਵਾਨ ਨੇ ਮੂੰਹ ਹੋਰ ਅੱਡਿਆ ਹੋਇਆ, ਹੋਰ ਉਬਾਸੀ ਲੈ ਰਹੇ। ਅਰਜਨ ਗਾਹਕ ਹੋ ਕੇ ਦੇਖਦਾ, ਅੰਦਰ ਫੌਜਾਂ ਲੜਾਈ ਕਰ ਰਹੀਆਂ ਨੇ, ਕੌਰਵ ਪਾਂਡਵ ਲੜ ਰਹੇ ਨੇ। ਅਰਜਨ ਕਹਿੰਦਾ ਕਮਾਲ ਦੀ ਗੱਲ ਹੈ, ਕੌਰਵ ਉੱਧਰ ਖੜ੍ਹੇ ਹੈ, ਅਸੀਂ ਇੱਧਰ ਖੜ੍ਹੇ ਹਾਂ, ਇੱਥੇ ਲੜਾਈ ਹੋਣ ਡਈ ਹੈ। ਭਗਵਾਨ ਕ੍ਰਿਸ਼ਨ ਕਹਿੰਦਾ ਹੈ, ਕਹਿੰਦਾ ਅਰਜਨ ਤੂੰ ਕਈ ਵਾਰੀ ਆਇਆ, ਮੈਂ ਵੀ ਕਈ ਵਾਰੀ ਆਇਆ, ਮੈਨੂੰ ਗਿਆਨ ਹੈ ਤੈਨੂੰ ਗਿਆਨ, ਇਹ ਨਹੀਂ ਫਰਕ ਇੰਨਾ ਹੀ ਹੈ। ਤੂੰ ਇਹਨਾਂ ਨੂੰ ਕੀ ਮਾਰਨਾ, ਤਾਂ ਮਰੇ ਹੋਏ ਸਾਰੇ ਨੇ, ਤੇਰੇ ਤੋਂ ਪਹਿਲਾਂ ਜੰਗ ਹੋ ਚੁੱਕਾ, ਮਰ ਚੁੱਕੇ ਨੇ, ਪਰ ਇੱਕ ਤੂੰ ਕਾਰਨ ਬਣਨਾ, ਇਸ ਵਾਸਤੇ ਤੂੰ ਆਪਣਾ ਕਰਮ ਕਰ। ਤੂੰ ਕਹਿਣ ਤੋਂ ਭਾਵ ਹੈ ਕਿ ਗਿਆਨ ਜਿਹੜਾ ਥੋੜ੍ਹੀ ਗੱਲ 'ਤੇ ਹੋ ਜਾਂਦਾ। ਫਿਰ ਅਰਜਨ ਨੇ ਚੁੱਕ ਲਿਆ ਤਨਸ਼, ਕਹਿੰਦਾ ਠੀਕ ਹੈ, ਹਾਂਜੀ ਤੂੰ ਲੜਾਈ ਲਈ ਤਿਆਰ ਹੋ ਗਿਆ। ਗਿਆਨ ਤੁਸੀਂ ਕਿਸੇ ਨੂੰ ਕਿਤਾਬਾਂ ਪੜ੍ਹਾਉਂਦੇ ਜਾਓ, ਪੜ੍ਹਦਾ ਜਾਏਗਾ, ਪਰ ਜਦੋਂ ਉਹਨੂੰ ਛੋਟਾ ਜਿਹਾ ਗਿਆਨ ਕਿਸੇ ਗੱਲ ਤੋਂ ਹੋ ਜਾਏ। ਮੇਰਾ ਇੱਕ ਪ੍ਰੇਮੀ ਹੈ, ਉਹਦਾ ਕਤਲ ਹੋ ਗਿਆ ਸੀ, ਉਹਨੂੰ ਬਲਵਿੰਦਰ ਸਿੰਘ ਰੋੜਾ, ਬੜੀ ਵੱਡੀ ਦੁਕਾਨ ਹੈ ਉਹਦੇ ਬੱਚਿਆਂ ਦੀ, ਉਹ ਮੀਟ ਵੀ ਖਾਂਦਾ ਸੀ, ਸ਼ਰਾਬ ਵੀ ਪੀ ਲੈਂਦਾ ਸੀ, ਤਾਂ ਉਹ ਮੇਰੇ ਨਾਲ ਉਹਦਾ ਸੰਬੰਧ ਹੋ ਗਿਆ, ਪਿਆਰ ਹੋ ਗਿਆ। ਮੈਨੂੰ ਕਹਿੰਦਾ ਜੇ ਮੈਨੂੰ ਤੁਸੀਂ ਦਰਬਾਰ ਪੜ੍ਹਾਓ। ਮੈਂ ਉਹਨੂੰ ਕਿਹਾ ਭਈ ਤੂੰ ਦੁਕਾਨਦਾਰ ਹੈ, ਸਵੇਰ ਤੋਂ ਸ਼ਾਮ ਤਾਈਂ ਘੱਟ ਤੋਲਣਾ, ਝੂਠ ਬੋਲਣਾ, ਕਈ ਕੁ ਕਰਨਾ। ਕਹਿੰਦਾ ਮਹਾਰਾਜ ਕੁਛ ਹੋਵੇ ਪਰ ਮੈਂ ਮਹਾਰਾਜ ਜ਼ਰੂਰ ਪੜ੍ਹਨਾ। ਮੈਂ ਕਿਹਾ ਤੂੰ ਪੜ੍ਹਨਾ ਇੱਦਾਂ ਕਰ, ਤੈਨੂੰ ਰਾਤ ਨੂੰ ਸ਼ਾਮ ਨੂੰ ਟਾਈਮ ਦਾ ਸ਼ਾਮ ਆ ਜਾ, ਸਵੇਰੇ ਟਾਈਮ ਦਾ ਸਵੇਰੇ ਆ। ਚਲੋ ਉਹਨੂੰ ਮਹਾਰਾਜ ਦਾ ਸਰੂਪ ਮੈਂ ਪੜ੍ਹਾਤਾ। ਫਿਰ ਉਹ ਇੰਨਾ ਪ੍ਰੇਮੀ ਬਣ ਗਿਆ ਵੀ ਕੋਈ ਸੰਗਤ ਆਉਣੀ ਜਾਂ ਕੁਛ ਹੋਣਾ, ਉਹਨੇ ਕਹਿਣਾ ਮਹਾਰਾਜ ਤੁਸੀਂ ਸੰਗਤ 'ਚ ਬੈਠੋ, ਭਜਨ ਪਾਠ ਕਰੋ, ਰੋਟੀ ਲੰਗਰ ਮੈਂ ਤਿਆਰ ਕਰਦਾ। 7 ਦਿਨ ਬਾਅਦ ਆ, 15 ਦਿਨ ਬਾਅਦ ਆ, ਹੁਣ ਆਉਣਾ ਰਸ ਲੈ ਕੇ ਆਉਣਾ। ਘਰ ਵਾਲੀ ਨੂੰ ਕਹਿਣਾ ਤੂੰ ਭਾਂਡੇ ਮਾਂ ਸਬਜ਼ੀ ਚੀਰ, ਬੱਚਿਆਂ ਨੂੰ ਕਹਿਣਾ ਤੂੰ, ਕੁੜੀ ਨੂੰ ਕਹਿਣਾ ਝਾੜੂ ਮਾਰ, ਬੱਚਿਆਂ ਨੂੰ ਕਹਿਣਾ ਤੁਸੀਂ ਭਾਂਡੇ ਮਾਂਜੋ, ਮੈਂ ਸਬਜ਼ੀ ਨੇ ਬਣਾਉਣਾ, ਰੋਟੀ ਬਣਾਉਣੀ, ਫਿਰ ਬੈਠ ਕੇ ਖਾਣੀ ਅਤੇ ਖਾ ਕੇ ਉਹਨੂੰ ਤੁਰ ਜਾ। ਕਹਿੰਦੇ ਮੈਨੂੰ ਮਹਾਰਾਜ ਬੜਾ ਆਨੰਦ ਆਉਂਦਾ, ਮੇਰਾ ਸਕੂਨ ਆਉਂਦਾ। ਤੋ ਇੱਕ ਦਿਨ ਇੱਥੇ ਜੰਮੂ ਦੀ ਸੰਗਤ ਆ ਗਈ ਅਤੇ ਮੈਂ ਕਥਾ ਕਰਨ ਲੱਗਾ, ਕਿਉਂਕਿ ਜੰਮੂ ਦੀ ਸੰਗਤ ਜਿਹੜੀ ਹੈ ਸਿੱਖ ਤਾਂ ਪੂਰੇ ਨੇ, ਅੰਮ੍ਰਿਤਧਾਰੀ ਨੇ, ਪਰ ਸ਼ਾਮ ਨੂੰ ਜਦੋਂ ਘਰ ਨੂੰ ਜਾਂਦੇ ਨੇ, ਸਾਰਿਆਂ ਕੋਲ ਕੁੱਕੜ ਦਾ ਮਾਸ, ਬੱਕਰੇ ਦਾ ਮਾਸ ਸਾਰਿਆਂ ਨੇ ਜੇਬ 'ਚ ਪਾਇਆ ਹੋਇਆ ਲਈ ਜਾਣਗੇ। ਮੈਂ ਇਹਨਾਂ ਨੂੰ ਸੁਣਾਇਆ ਵੀ ਮਾਸ ਤਾਂ ਬੰਦਾ ਜਿਹੜਾ ਨਾ, ਇਹ ਮਾਸ ਖੋਰੇ ਜਾਨਵਰਾਂ ਵਾਸਤੇ ਮਾਸ ਬਣਿਆ, ਉਹਨਾਂ ਦੇ ਦੰਦ ਨੁਕੀਲੇ ਆ, ਆਦਮੀ ਦਾ ਪੀੜ ਬਰਾਬਰ ਹੈ, 'ਚ ਕੋਈ ਨਕੀਲਾਪਨ ਨਹੀਂ ਹੈ। ਗਊ ਦਾ, ਮੱਝ ਦਾ, ਘੋੜੇ ਦਾ ਇਹ ਮਾਸ ਨਹੀਂ ਖਾਂਦੇ, ਇਹਨਾਂ ਦੇ ਪੀੜ ਜਿਹੜੇ ਬਰਾਬਰ ਹੈ, ਮਾਸ ਖਾਣ ਵਾਲੇ ਨਹੀਂ ਹੈ। ਬਿੱਲੀ ਹੈ, ਕੁੱਤਾ ਆ, ਸ਼ੇਰ ਹੈ, ਗਿੱਦੜ ਹੈ, ਬਘਿਆੜ ਹੈ, ਉਹਨਾਂ ਦੇ ਦੰਦ ਨੁਕੀਲੇ ਮਾਸ ਖਾਂਦੇ। ਮੈਂ ਕਿਹਾ ਮਾਸ ਕੁੱਕੜ ਦਾ ਖਾਣਾ ਲੋਕ ਜ਼ਿਆਦਾ ਪਸੰਦ ਕਰਦੇ, ਪਰ ਕੁੱਕੜ ਕੀ ਕਰਦਾ, ਆ ਪੁਰਾਣੀਆਂ ਮਾਈਆਂ ਸੀਗੀਆਂ, ਬੱਚੇ ਦੀ ਜਿਹੜੀ ਉਹ ਗੰਦਗੀ ਹੁੰਦੀ ਸੀ ਉਹ ਬਾਹਰ ਸੁੱਟਦੇ ਨਹੀਂ, ਸਵਾਹ 'ਚ ਫੋਲ ਫਾਲ ਕੇ ਬੱਚੇ ਦੀ ਸਾਰੀ ਗੰਦਗੀ ਕੁੱਕੜ ਖਾ ਜਾਂਦਾ। ਉਦੋਂ ਅੱਗੇ ਫਿਰ ਆ ਜਿਹੜੇ ਬੁੱਢੇ ਹੁੰਦੇ ਸੀ, 80 ਸਾਲ 90 ਸਾਲ ਦੇ, ਉਹ ਖੰਘਾਰ ਸੁੱਟ ਸੁੱਟ ਕੇ ਗੰਦ ਸੁੱਟਦੇ ਕਰਕੇ ਕੁੱਕੜ ਮਿੰਟ 'ਚ ਖਾ ਜਾਂਦਾ, ਅਤੇ ਉਸ ਕੁੱਕੜ ਨੂੰ ਬੰਦਾ ਖਾ ਜਾਂਦਾ। ਬੰਦਾ ਗੰਦਾ ਹੋਇਆ ਕਿ ਕੁੱਕੜ ਗੰਦਾ ਹੋਇਆ? ਕੁੱਕੜ ਤਾਂ ਗੰਦਗੀ ਦੀ ਸਫਾਈ ਕਰਦਾ, ਬੰਦਾ ਸਫਾਈ ਕਰਨ ਵਾਲੇ ਨੂੰ ਸਾਫ਼ ਕਰ ਦਿੰਦਾ। ਮੱਛੀ ਜਿਤਨੇ ਗਟਰ ਜਿਹੜੇ ਆ ਸ਼ਹਿਰਾਂ ਦੇ, ਉਹ ਸ਼ਾਇਦ ਦਰਿਆ 'ਚ ਪੈਂਦੇ, ਮੱਛੀ ਉਹਨੂੰ ਸਾਫ਼ ਕਰ ਦਿੰਦੀ। ਗੰਗਾ 'ਚ 200 ਗਟਰ ਪੈਂਦੇ ਆ, ਮੱਛੀਆਂ ਸਾਫ਼ ਕਰੀਆਂ ਨਾਲ ਨਾਲ। ਹਰਿਦੁਆਰ ਰਿਵਾਜ ਹੈ, ਜਿਤਨੇ ਸੰਤ ਪੂਰੇ ਹੁੰਦੇ ਆ ਉਹਨਾਂ ਨੂੰ ਅਸੀਂ ਬਕਸੇ 'ਚ ਪਾ ਕੇ ਪਾਣੀ ਗੰਗਾ 'ਚ ਡੋਬ ਦਿੰਦੇ, 2-2.5 ਘੰਟੇ ਬਾਅਦ ਉਹ ਬਕਸੇ ਨੂੰ ਚੁੱਕ ਕੇ ਦੇਖੋ, ਵਿੱਚੇ ਹੱਡੀਆਂ, ਵਿੱਚੇ ਮਾਸ, ਵਿੱਚੇ ਸਾਰਾ ਕੁਝ, ਮੱਛੀ ਨੇ ਖਾ ਕੇ ਪੱਧਰਾ ਕੀਤਾ ਹੁੰਦਾ, ਮੁਰਦਾ ਹੁੰਦਾ ਹੀ ਨਹੀਂ। ਮੁਰਦੇ ਨੂੰ ਹੱਥ ਲਾਉਣਾ, ਭਾਵੇਂ ਪਿਓ ਦਾ ਮੁਰਦਾ ਲਾਸ਼ ਹੋਵੇ, ਬੰਦਾ ਹੱਥ ਨਹੀਂ ਲਾਉਂਦਾ। ਹੈਂਜੀ, ਜਨਾਨੀਆਂ ਜਿਹੜੀਆਂ 100 ਗਜ 'ਤੇ ਬੈਠੀਆਂ ਹੁੰਦੀਆਂ, ਉਹ ਵੀ ਕੱਪੜਿਆਂ ਸਵੇਰ ਨਹਾ ਕੇ ਘਰ ਨੂੰ ਜਾਂਦੀਆਂ ਨੇ, ਪਰ ਮੱਛੀ ਮੁਰਦੇ ਨੂੰ ਖਾਂਦੀ ਹੈ, ਬੰਦਾ ਮੱਛੀ ਨੂੰ ਖਾ ਜਾਂਦਾ ਪੱਧਰਾ ਕਰ। ਇਹਨੇ ਕੀ ਖਾਧਾ? ਅੱਛਾ, ਦੂਸਰੀ ਗੱਲ ਹੈਗੀ ਮੁਰਦੇ ਦੀ, ਬੱਕਰਾ ਅੱਜ ਵੱਢਿਆ, ਕੱਲ੍ਹ ਤੱਕਰ ਪਿਆ, ਉਹ ਜੀਵਤ ਹੀ ਆ, ਮਰਦਾ ਮੁਰਦਾ ਨਹੀਂ ਹੋਇਆ, ਮੁਰਦਾ ਮਾਸ। ਤੀਜੀ ਗੱਲ ਰਹਿ ਗਈ ਸੂਰ ਦਾ ਮਾਸ ਲੋਕ ਖਾਂਦੇ। ਮੈਂ ਕਿਹਾ ਵੀ ਸੂਰ ਮਿਲਟਰੀ ਵਾਲਿਆਂ ਨੇ ਸੂਰ ਰੱਖਿਆ ਛਾਉਣੀ ਦੇ ਲਾਗੇ ਲਾਗੇ, ਜਿੰਨਾ ਕੋਈ ਗੰਦਗੀ ਕਰਦੇ, ਜੰਗਲ ਪਾਣੀ ਬਹਿ ਜਾ, ਲੈਟਰਿਨ ਕਰਦੇ, ਉਹ ਸੂਰ ਪੱਧਰਾ ਕਰਦਾ ਉਹਨੂੰ, ਅਤੇ ਬੰਦਾ ਸੂਰ ਨੂੰ ਪੱਧਰਾ ਕਰ ਦਿੰਦਾ। ਵਿਸ਼ਨੂੰ ਪੁਰਾਣ 'ਚ ਪੜ੍ਹਿਆ ਵੀ ਜਿਹੜਾ ਦੂਸਰਾ ਸੀਗਾ ਹਰਨ ਕਸ਼ਪ ਉਹ ਧਰਤੀ ਨੂੰ ਲੈ ਕੇ ਇਕੱਠੀ ਨੂੰ ਇਕੱਠੀ ਕਰਕੇ ਬਹਿ ਗਿਆ ਆਪਣੇ ਦੁਆਲੇ ਵਾਲੇ ਨੂੰ ਗੰਦਗੀ ਗੰਦਗੀ ਖਿਲਾਰ ਲਈ। ਉਹਨੂੰ ਪਤਾ ਸੀ ਵਿਸ਼ਨੂੰ ਮੈਨੂੰ ਮਾਰ ਸਕਦਾ ਹੋਰ ਕੋਈ ਮਾਰ ਨਹੀਂ ਸਕਦਾ, ਅਤੇ ਵਿਸ਼ਨੂੰ ਉੱਥੇ ਜਾਊਗਾ ਜਿੱਥੇ ਇੱਧਰ ਫਲੇਰ ਫੁੱਲ ਹੋਣਗੇ ਸਫਾਈ ਸੁੰਦਰ ਹੋਊਗਾ। ਉਹ ਬਹਿ ਗਿਆ ਕਹਿੰਦਾ ਮੇਰੇ ਲਾਗੇ ਕੋਈ ਨਹੀਂ ਆਉਂਦਾ। ਭਗਵਾਨ ਨੇ ਸੋਚਿਆ ਜੀ ਬੜਾ ਇਹ ਬੜਾ ਸ਼ੈਤਾਨ ਨਿਕਲਿਆ ਵੀ ਇਹਨੂੰ ਕੀ ਕਰੀਏ। ਉਹਨਾਂ ਨੇ ਸੂਰ ਦਾ ਰੂਪ ਧਾਰਨ ਕੀਤਾ, ਮੂੰਹ ਨਾਲ ਸਾਰੀ ਗੰਦਗੀ ਪਰੇ ਕਰਕੇ ਹਰਨ ਕਸ਼ਪ ਨੂੰ ਮਾਰਿਆ, ਧਰਤੀ ਲਿਆ ਕੇ ਬਾਹਰ ਵਸਾ ਦਿੱਤਾ। ਤੋ ਦੇਖਣਾ ਇਹ ਹੈ ਵੀ ਸੂਰ ਅਤਿਅੰਤ ਗੰਦਾ ਜਾਨਵਰ ਹੈ, ਮੈਂ ਬੰਦਾ ਉਹਨੂੰ ਵੀ ਸਾਫ਼ ਕਰ ਦਿੰਦਾ। ਹੁਣ ਉਹ ਮੈਂ ਜਦੋਂ ਕਥਾ ਕੀਤੀ ਤਾਂ ਉਹ ਮੈਂ ਜਦੋਂ ਰੋਟੀ ਖਾਣ ਸੰਗਤ ਨੂੰ ਆਏ ਉਹਨੇ ਮੇਰੇ ਪੈਰੀਂ ਹੱਥ ਹੱਥ ਜੋੜ ਕੇ ਖੜ ਗਿਆ, ਕਹਿੰਦਾ ਮਹਾਰਾਜ ਅੱਜ ਤੱਕ ਤਾਂ ਬੜੀ ਗੰਦਗੀ ਖਾਧੀ, ਮੈਂ ਕੀ ਹੋਇਆ। ਕਹਿੰਦਾ ਮੈਂ ਤਾਂ ਕੁੱਕੜ ਵੀ ਖਾਂਦਾ ਸੀ, ਮੱਛੀ ਵੀ ਖਾਂਦਾ, ਸੂਰ ਵੀ, ਪਰ ਅੱਜ ਕਹਿੰਦਾ ਅੱਖਾਂ ਖੁੱਲ੍ਹ ਗਈਆਂ, ਅੱਜ ਤੋਂ ਮਹਾਰਾਜ ਤੋਂ ਸਾਰਾ ਕੁਛ ਛੱਡਿਆ, ਹੁਣ ਤਾਂ ਮੈਂ ਕੁਛ ਨਹੀਂ ਕਰ। ਮੇਰਾ ਮਤਲਬ ਇੱਕੋ ਹੀ ਗੱਲ ਆਦਮੀ ਨੂੰ ਗਿਆਨ ਦੇਣ ਵਾਸਤੇ ਬਹੁਤ ਹੈ, ਜਿੰਨਾ ਮਰਜ਼ੀ ਵੇਦ ਪੜ੍ਹੀ ਜਾਓ ਪੁਰਾਣ ਪੜ੍ਹੀ ਜਾਓ, ਜੇ ਗਿਆਨ ਨਹੀਂ ਆਉਂਦਾ ਤਾਂ ਨਹੀਂ ਆਦਮੀ ਨੂੰ ਆਉਂਦਾ। ਇਹ ਕਹਿੰਦਾ ਵੀ ਉਪਾਸ਼ਨਾ ਤੋਂ ਜਿਹੜਾ ਬਖਸ਼ੇਪ ਰੋਕੀ ਦੋਸ਼ ਸਾਡੇ ਅੰਤਕਰਨ ਵਿੱਚ ਹੈ ਉਹ ਦੋਸ਼ ਦੂਰ ਹੋ ਜਾਂਦਾ, ਉਪਾਸ਼ਨਾ ਨਾ ਹੁੰਦਾ। ਅਤੇ ਉਪਾਸ਼ਨਾ ਸਿੱਖ ਕਰਦਾ ਹੀ ਨਹੀਂ, ਅੱਜ ਨਹੀਂ ਕਰਦਾ, ਕੋਈ ਸਿਮਰਨ ਵੀ ਨਹੀਂ ਕਰਦਾ, ਕੋਈ ਧਿਆਨ ਵੀ ਨਹੀਂ ਧਰਦਾ, ਸਾਰੇ ਕੇਵਲ ਗੁਟਕੇ ਤੋਂ ਪੰਜ ਬਾਣੀਆਂ ਦਾ ਪਾਠ ਹੀ ਕਰਦੇ। ਇਹ ਪਹਿਲੀ ਪ੍ਰਕਿਰਿਆ, ਇਹ ਤੋਂ ਅੱਗੇ ਵਧਣਾ ਫਿਰ ਸਿਮਰਨ ਕਰਨਾ। ਸਿਮਰਨ ਜਿਹੜਾ ਆ ਉਹ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਮੂੰਹ ਵਿੱਚ ਕਰਨਾ ਹੁੰਦਾ। ਤੁਸੀਂ ਅੱਗੇ ਪੜ੍ਹੋਗੇ ਚਾਰ ਪ੍ਰਕਾਰ ਦੀ ਬਾਣੀ ਹੈ, ਵੈਖਰੀ ਬਾਣੀ ਜਿਹੜੀ ਮੈਂ ਬੋਲ ਰਿਹਾ ਉੱਚਾ ਜ਼ੋਰ ਨਾਲ, ਉਹ ਤੋਂ ਬਾਅਦ ਹੈਗੀ ਮੱਧਮਾ, ਜਦੋਂ ਇਹ ਠੰਡੇ ਪਾਣੀ ਨੂੰ ਨਲਕੇ 'ਤੇ ਇਸ਼ਨਾਨ ਕਰਦੇ ਆ ਹੌਲੀ ਹੌਲੀ ਕਰਦੇ ਆ, ਓਂਕਾਰ ਸਤਨਾਮ ਕਰਤਾ ਕਰੋ, ਮੱਧਮਾ। ਤੀਜੀ ਹੈਗੀ ਹੈ ਪਛੰਤੀ ਬਾਣੀ, ਪਛੰਤੀ ਬਾਣੀ ਆਦਮੀ ਮੂੰਹ 'ਚ ਕਰਦਾ, ਅਤੇ ਪਰਾ ਬਾਣੀ ਜਿਹੜੀ ਆ ਉਹ ਧਿਆਨ ਵਿੱਚ ਲਿਜਾ ਕੇ ਕਰਦਾ। ਅੱਜ ਪਰਾ ਬਾਣੀ 'ਤੇ ਕੌਣ ਜਾਂਦਾ? ਕੋਈ ਵੀ ਨਹੀਂ। ਉਹ ਕਹਿੰਦੇ ਇਹਦਾ ਬਗਲੇ ਹੀ ਤਰ੍ਹਾਂ ਸਮਾਧ ਲਾ ਕੇ ਬੈਠਾ ਤਾਂ ਕਿੰਤੂ ਪਰੰਤੂ ਕਰਦੇ, ਪਰ ਜੋ ਆਨੰਦ ਅਤੇ ਸੁੱਖ ਪਰਾ ਬਾਣੀ ਵਿੱਚ ਜਾ ਕੇ ਆ ਉਹ ਪਹਿਲੀਆਂ ਤਿੰਨ ਬਾਣੀਆਂ 'ਚ ਨਹੀਂ ਹੈ। ਤੋ ਇਹ ਕਹਿੰਦਾ ਉਪਾਸ਼ਨਾ ਜਿਹੜਾ ਹੈ ਨਾ, ਉਪਾਸ਼ਨਾ ਕਰਨੇ ਦੇ ਨਾਲ ਜੀਵ ਦੇ ਹਿਰਦੇ ਵਿੱਚੋਂ ਮਲ ਅਤੇ ਨਾ ਜਿਹੜਾ ਬਖਸ਼ੇਪ ਰੂਪੀ ਦੂਜਾ ਦੋਸ਼ ਹੈ ਉਹਦੇ ਨਿਵਾਰਨ ਹੁੰਦਾ, ਖਤਮ ਹੋ ਜਾਂਦਾ।
ਗਿਆਨ ਸੇ ਅਵਰਨ ਦੋਖ ਦੂਰ ਹੋਤਾ ਹੈ ਜਿਸ।
ਔਰ ਜਿਹੜਾ ਅਵਰਨ ਹੈ ਤੀਸਰਾ, ਮਲ ਬਖਸ਼ੇਪ ਅਤੇ ਅਵਰਨ, ਜਿਹੜਾ ਅਵਰਨ ਦਾ ਮਤਲਬ ਹੈ ਅਗਿਆਨ, ਅਗਿਆਨ ਜਿਹੜਾ ਆ ਉਹ ਗਿਆਨ ਨਾਲ ਦੂਰ ਹੁੰਦਾ, ਗਿਆਨ ਤੋਂ ਬਿਨਾਂ ਅਗਿਆਨ ਨਹੀਂ ਦੂਰ ਹੁੰਦਾ। ਦੇਵਾ ਬਲੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਗੁਰਬਾਣੀ ਕਹਿੰਦੀ ਹੈ ਅੰਧੇਰੇ ਨੂੰ ਦੂਰ ਕਰਨ ਵਾਸਤੇ ਦੀਵਾ ਬਲਣਾ ਪੈਂਦਾ, ਔਰ ਜਿਹੜਾ ਸਾਡੇ ਹਿਰਦੇ ਵਿੱਚ ਅਗਿਆਨ ਰੂਪੀ ਤਿਮਰ ਅੰਧੇਰਾ ਦੇ ਕਦਰ ਦਾ ਪਿਆ ਉਹ ਗਿਆਨ ਤੋਂ ਬਿਨਾਂ ਨਾਸ ਨਹੀਂ ਹੁੰਦਾ।
ਜਿਸ ਪੁਰਖ ਨੇ ਨਿਸ਼ਕਾਮ ਕਰਮ ਔਰ ਉਪਾਸ਼ਨਾ ਕਰਕੇ ਮਲ ਔਰ ਵਿਕਸ਼ੇਪ ਕੋ ਦੂਰ ਕੀਏ ਹੈ ਔਰ ਇੱਕ ਅਗਿਆਨ ਕਹੀਏ ਸਵਰੂਪ ਦਾ ਆਵਰਣ ਜਾ ਕੇ ਚਿੱਤ ਮੇਂ ਹੋਵੇ ਔਰ ਚਾਰ ਸਾਧਨ ਸੰਯੁਕਤ ਹੋਵੇ ਸੋ ਪੁਰਖ ਅਧਿਕ੍ਰਿਤ ਕਹੀ ਅਧਿਕਾਰੀ ਹੈ।
ਹਾਂ, ਅਧਿਕਾਰੀ ਦਾ, ਅਧਿਕਾਰੀ ਦੇ ਲੱਛਣ ਨੂੰ ਬਿਆਨ ਕੀਤੇ। ਕਹਿੰਦਾ ਜਿਸ ਪੁਰਸ਼ ਨੇ ਨਿਸਕਾਮ ਸੇਵਾ ਕਰਕੇ ਉਪਾਸ਼ਨਾ ਕਰਕੇ ਮਲ ਅਤੇ ਬਖਸ਼ੇਪ ਦੋਸ਼ ਦੂਰ ਕਰ ਦਿੱਤੇ ਹੈ ਔਰ ਫਿਰ ਉਹਨੇ ਕੀ ਕੀਤਾ, ਜਿਹਦੇ ਚਿੱਤ ਵਿੱਚ ਕੇਵਲ ਆਪਣੇ ਸਰੂਪ ਦਾ ਹੀ ਅਵਰਣ ਹੈ, ਆਪਣੇ ਸਰੂਪ ਦਾ ਹੀ ਅਗਿਆਨ ਹੈ, ਉਹਨੂੰ ਉਹ ਅਤੇ ਸਾਧਨਾ ਦੇ ਯੋਗਤਾ ਹੈ, ਅਗਿਆਨ ਤਾਂ ਉਹਦੇ 'ਚ ਹੈਗਾ। ਵਿਵੇਕ ਬਰਾਗ ਖੱਟ ਸੰਪਤੀ ਮੁੱਛ ਮੁੱਛਤਾ, ਚਾਰ ਸਾਧਨ ਇਹਨਾਂ ਦੇ ਯੋਗਤਾ, ਔਰ ਉਪਾਸ਼ਨਾ ਅਤੇ ਦੂਸਰੇ 'ਚ
ਗਿਆਨ
ਨਿਸਕਾਮ ਸੇਵਾ, ਇਹ ਸਾਰਿਆਂ 'ਚ ਸੰਪੂਰਨ ਹੈ। ਅਸਲ ਵਿੱਚ ਉਹ ਉੱਤਮ ਅਧਿਕਾਰੀ ਹੈ।
ਅੱਠ ਸਾਧਨ ਚਤੁਸ਼ਟ ਨਾਮ ਵਰਣਨ ਦੋਹਰਾ।
ਹੁਣ ਉਹ ਚਾਰ ਸਾਧਨਾਂ ਦਾ ਜ਼ਿਕਰ ਕਰਨ, ਚਾਰ ਸਾਧਨ ਕਿਹੜੇ ਨੂੰ ਕਹਿੰਦੇ? ਚਾਰ ਸਾਧਨਾਂ ਦੇ ਸਹਿਤ ਹੋਵੇ, ਚਾਰ ਸਾਧਨਾਂ ਦੇ ਸਹਿਤ ਹੋਵੇ ਔਰ ਮਲ ਬਖਸ਼ੇਪ ਜਾਂ ਕਹਿ ਨਹੀਂ, ਮਲ ਅਤੇ ਬਖਸ਼ੇਪ ਉਹਦੇ ਹਿਰਦੇ 'ਚ ਹੈ ਨਹੀਂ, ਕੇਵਲ ਇੱਕ ਅਗਿਆਨ ਉਹਦੇ ਗਿਆਨ, ਉਹ ਅਧਿਕਾਰੀ ਹੈ। ਹੁਣ ਚਾਰ ਸਾਧਨ ਦੱਸਣ ਲੱਗੇ ਕਿਹੜੇ ਨੇ, ਔਖਾ ਨਹੀਂ ਹੈਗਾ। ਜਦੋਂ ਜਦੋਂ ਤੁਸੀਂ ਇਕੱਲਾ ਇਕੱਲਾ ਚੀਜ਼ ਨਾਲ ਚੇਤੇ ਕਰਦੇ ਜਾਓਗੇ ਇਹ ਸਰਲੀ ਹੈ, ਫਿਰ ਤੁਹਾਨੂੰ ਪਤਾ ਹੋਣਾ ਵੀ ਕੀ ਹੋਵੇ। ਪਹਿਲਾਂ ਤਾਂ ਚਾਰ ਸਾਧਨਾਂ ਦਾ ਪਤਾ ਹੋਣਾ ਚਾਹੀਦਾ, ਮਲ ਬਖਸ਼ੇਪ ਦਾ ਅਵਰਣ ਦਾ ਪਤਾ ਹੋਣਾ ਚਾਹੀਦਾ। ਮਲ ਬਖਸ਼ੇਪ ਅਵਰਣ ਯਾਦ ਹੋ ਗਿਆ, ਅਵਰਣ ਦਾ ਅਰਥ ਹੈ ਅਗਿਆਨ, ਮਲ ਦਾ ਅਰਥ ਹੈ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਦਾ ਜਿਹੜੀ ਮੈਲ ਲੱਗੀ ਹੈ, ਬਖਸ਼ੇਪ ਦਾ ਅਰਥ ਹੈ ਚੰਚਲਤਾ, ਸਥਿਰਤਾ ਨਹੀਂ, ਇਹ ਤੋਂ ਅੱਗੇ ਆਉਣੇ ਚਾਰ ਸਾਧਨ,
ਪ੍ਰਥਮ ਵਿਵੇਕ ਵਿਰਾਗ ਪੁੰਨ ਸਮਾਧ ਖੱਟ ਸੰਪੱਤ।
ਹੁਣ ਕਹਿੰਦੇ ਸਭ ਤੋਂ ਪਹਿਲਾਂ ਵਿਵੇਕ ਹੈ, ਵਿਵੇਕ ਡੰਨ ਨੂੰ ਵੀ ਕਹਿੰਦੇ ਆ, ਸਜ਼ਾ ਨੂੰ ਵੀ। ਵਿਵੇਕ ਦਾ ਅਰਥ ਵਿਚਾਰਨਾ ਵੀ ਹੈ, ਸੱਤ ਅਸੱਤ ਦਾ ਵਿਚਾਰ ਕਰਨਾ ਹੀ ਵਿਵੇਕ ਹੈ। ਸੱਚ ਕੀ ਹੈ, ਝੂਠ ਕੀ ਹੈ, ਇਹ ਸੰਸਾਰ ਸੱਤ ਹੈ ਕਿ ਜੀਵ ਸੱਤ ਹੈ, ਪ੍ਰਕਿਰਤੀ ਸੱਤ ਹੈ ਕਿ ਇਹ ਜੜ ਸੱਤ ਹੈ, ਕਿਹੜੀ ਚੀਜ਼ ਇਹਨਾਂ 'ਚ ਸੱਤ ਹੈ, ਇਹ ਜਿਹੜਾ ਵਿਚਾਰ ਕਰਨਾ ਸੱਤ ਅਸੱਤ ਦਾ ਵਿਚਾਰਨਾ, ਉਹਨੂੰ ਵਿਵੇਕ ਕਹਿੰਦੇ ਹੈ।
ਵਿਰਾਗ ਪੁੰਨ
ਪੁਨਾ ਵਿਰਾਗ, ਵਿਰਾਗ ਕੀ ਹੈ, ਇਸ ਸੰਸਾਰ ਦੇ ਭੋਗ ਪਦਾਰਥ ਬ੍ਰਹਮ ਪ੍ਰਜੰਤ, ਇੰਦਰਪੁਰੀ ਪ੍ਰਜੰਤ, ਵਿਸ਼ਨੂਪੁਰੀ ਪ੍ਰਜੰਤ, ਸ਼ਿਵਪੁਰੀ ਪ੍ਰਜੰਤ, ਜਿਨ੍ਹਾਂ ਸੁੱਖ ਦੇ ਸਾਧਨਾਂ ਦੀ ਕਲਪਨਾ ਕੀਤੀ ਗਈ ਹੈ, ਉਹ ਸਾਧਨ ਵੀ ਸਾਰੇ ਹੀ, ਅਤੇ ਇਸ ਸੰਸਾਰ ਦੇ ਜਿਹੜੇ ਸਾਧਨ ਹੈ ਇਹ ਸਾਰੇ ਹੀ, ਇਹਨਾਂ ਨੂੰ ਮਿੱਥਿਆ ਜਾਣਨਾ, ਝੂਠੇ ਜਾਣਨਾ, ਇਹਨਾਂ ਨੂੰ ਵਿਰਾਗ ਕਹਿੰਦੇ।
ਸਮਾਧ ਖੱਟ ਸੰਪੱਤ,
ਸਮਾਧੀ, ਸਮਾਧੀ, ਸਮ ਦਾ ਅਰਥ ਹੈ ਮਨ ਦੀਆਂ ਬਿਰਤੀਆਂ ਨੂੰ ਰੋਕਣਾ, ਸਮ ਦਾ ਅਰਥ ਮਨ ਦੇ ਸੰਕਲਪ ਵਿਕਲਪ ਦੀ ਬਿਰਤੀ ਨੂੰ ਰੋਕਣਾ, ਦਮ ਦਾ ਅਰਥ ਹੈ ਪੰਜੇ ਕਰਮ ਦੇ ਗਿਆਨ ਨਦਰੇ, ਇਹਨਾਂ ਨੂੰ ਰੋਕਣਾ, ਦਮਨ ਕਰਨਾ ਇਹਨਾਂ ਦਾ। ਔਰ ਖੱਟ ਸੰਪੱਤੀ, ਖੱਟ ਮੈਂ ਨਾ ਛੇ ਸਾਧਨ ਹੋਰ ਹੈ, ਹਾਂ ਉਹ ਛੇ ਸਾਧਨ ਅੱਗੇ ਆ ਜਾਣਗੇ, ਛੇ ਸਾਧਨ ਹੋਰ ਹੈ, ਉਹ ਜਿਹੜੇ ਸਾਧਨ ਹੈ ਨਾ, ਹੈ ਤਾਂ ਛੇ ਗਿਣਤੀ 'ਚ ਪਰ ਵਿਦਵਾਨਾਂ ਨੇ ਉਹਨੂੰ ਇੱਕ ਗਿਣਿਆ, ਸਮ ਦਮ ਸਰਧਾ ਪ੍ਰਤੀਕਸ਼ਾ ਸਮਾਧਾਨ ਪ੍ਰਤੀਕਸ਼ਾ ਅਤੇ ਉਪਰਾਮ ਸਮਾਧਾਨ, ਇਹ ਛੇ ਸਾਧਨ ਹੈ, ਇਹਨਾਂ ਦਾ ਵਿਦਵਾਨ ਲੋਕ ਇੱਕੋ ਹੀ ਗਿਣਦੇ ਆ, ਉਹਨੂੰ ਖੱਟ ਸੰਪੱਤੀ ਕਹਿੰਦੇ ਆ। ਕਹੀ ਚਤੁਰਥਾ ਮੁਮੋਕਸ਼ਾ, ਚੌਥਾ ਸਾਧਨ ਜਿਹੜਾ ਉਹ ਮੁਮੋਕਸ਼ਾ ਮੈਂ ਮੋਕਸ਼ ਹੈ, ਮੋਕਸ਼ ਦੀ ਪ੍ਰਾਪਤੀ ਕਰਨ ਵਾਲੇ ਨੂੰ ਹੀ ਮੁਮੋਕਸ਼ੂ ਕਹਿੰਦੇ ਆ, ਅਤੇ ਮੁਮੋਕਸ਼ੂ ਦੀ ਪ੍ਰਾਪਤੀ ਮੁਮੋਕਸ਼ਤਾ, ਸਮਝਣਾ ਜਰਾ, ਮੋਕਸ਼ ਦੀ ਇੱਛਾ, ਮੁਕਤੀ ਦੀ ਇੱਛਾ ਰੱਖਣ ਵਾਲੇ ਨੂੰ ਮੁਮੋਕਸ਼ੂ ਕਹਿੰਦੇ ਆ, ਅਤੇ ਜਿਹਨੂੰ ਮੁਮੋਕਸ਼ੂ ਨੂੰ ਮੁਕਤੀ ਪ੍ਰਾਪਤ ਹੋ ਗਈ ਉਹਨੂੰ ਮੁਮੋਕਸ਼ੂ ਮੁਮੋਕਸ਼ਤਾ ਕਹਿੰਦੇ ਉਹਨੂੰ ਜੀ।
ਇਹ ਚਾਰ ਸਾਧਨ ਸੱਤ,
ਇਹ ਜਿਹੜੇ ਚਾਰੇ ਸਾਧਨ ਹੈ, ਜਿਹੜਾ ਇਹਨਾਂ ਸਾਧਨਾਂ ਦੇ ਯੁਗਤ ਪੁਰਸ਼ ਹੈ ਉਹ ਕਹਿੰਦੇ ਉਹ ਅਧਿਕਾਰੀ ਹੈ।
ਅਸ ਵਿਵੇਕ ਲੱਛਣ ਦੋਹਰਾ, ਅਵਿਨਾਸ਼ੀ ਆਤਮ ਅਚਲ ਜਗ ਜਾਤਾ ਪ੍ਰਤਕੂਲ।
ਹਾਂ, ਜਿਹੜਾ ਵਿਵੇਕ ਹੈ ਉਹ ਕੀ ਹੈ, ਜਗ ਨੂੰ ਅਵਿਨਾਸ਼ੀ ਮੰਨਣਾ, ਆਤਮਾ ਨੂੰ ਅਚਲ ਮੰਨਣਾ, ਆਤਮਾ ਨਾਸ਼ਵਾਨ ਨਹੀਂ ਹੈ, ਨੈਨਕ ਸਿਧੰਤੀ ਸ਼ਾਸਤਰਾ ਨੈਨਕ ਦਹਿਤੀ ਪਾਪਕਾਰ, ਆਤਮਾ ਨੂੰ ਕੋਈ ਚੀਜ਼ ਕੱਟ ਨਹੀਂ ਸਕਦੀ, ਨਾ ਇਹਨੂੰ ਕੋਈ ਜਲਾ ਸਕਦਾ, ਨਾ ਪਾਣੀ ਰੋੜ ਸਕਦਾ, ਹਵਾ ਉਡਾ ਨਹੀਂ ਸਕਦਾ। ਅੰਗਰੇਜ਼ੀ ਵਾਲੇ ਵੀ ਕਹਿੰਦੇ ਆ ਸੋਲ ਨੈਵਰ ਡਾਈਸ, ਆਤਮਾ ਨਹੀਂ ਮਰਦੀ, ਆਤਮਾ ਹਮੇਸ਼ਾ ਇੱਕ ਰਸ ਰਹਿੰਦੀ ਹੈ, ਕਿਉਂਕਿ ਮਰਨ ਵਾਲੀ ਚੀਜ਼ ਹੈ, ਤੁਸੀਂ ਪ੍ਰਤੀਬਿੰਬ ਨੂੰ ਤਾਂ ਮਾਰ ਸਕਦੇ ਹੋ, ਬਿੰਬ ਨੂੰ ਪ੍ਰਤੀਬਿੰਬ ਨੂੰ ਨਹੀਂ ਮਾਰ ਸਕਦੇ, ਬਿੰਬ ਨੂੰ ਮਾਰ ਸਕਦੇ। ਸਿਆਲ ਨੂੰ ਕੰਧੇ ਲਾਗੇ ਬੰਦਾ ਖੜ੍ਹਾ, ਉਹਦਾ ਪਰਛਾਵਾਂ ਕੰਧ 'ਤੇ ਪੈ ਰਿਹਾ, ਬੰਦੇ ਦੇ ਤਾਂ ਡਾਂਗ ਮਾਰ ਦਿਓਗੇ, ਪ੍ਰਤੀਬਿੰਬ ਪਰਛਾਵੇਂ 'ਤੇ ਕੀ ਮਾਰ ਦਿਓਗੇ, ਕੁਛ ਵੀ ਨਹੀਂ ਹੋਏਗਾ। ਜਿਹੜੀ ਆਤਮਾ ਆ ਉਹ ਪਰਮਾਤਮਾ ਦਾ ਪ੍ਰਤੀਬਿੰਬ ਹੈ, ਸ਼ੈਡੋ ਹੈ, ਜਿਹੜਾ ਬਿੰਬ ਹੈ ਸਥਿਰ ਹੈ। ਔਰ ਮਹਾਰਾਜ ਨੇ ਬਾਣੀ 'ਚ ਲਿਖਿਆ, ਜਿਉਂ ਪ੍ਰਤੀਬਿੰਬ ਬਿੰਬ ਕੋ ਮਿਲੀ ਹੈ ਉਹਦੇ ਕੁੰਭ ਵਿਗਰਾਨਾ, ਘੜਾ ਟੁੱਟ ਜਾਏ ਘੜੇ ਦਾ ਪਾਣੀ ਡੋਲ ਦਿਓ, ਛਾਂ 'ਚ ਚੁੱਕ ਕੇ ਰੱਖ ਦਿਓ, ਜਿਹੜਾ ਉਹਦੇ ਵਿੱਚ ਤੁਹਾਨੂੰ ਚੰਦਰਮਾ ਜਾਂ ਸੂਰਜ ਜਾਂ ਆਕਾਸ਼ ਨਜ਼ਰ ਆਉਂਦਾ ਉਹ ਨਹੀਂ ਆਏ, ਘੱਟ ਫੁੱਟ ਹੈ ਤੋ ਏਕ ਪ੍ਰਕਾਸ਼, ਘੜਾ ਟੁੱਟ ਜਾਏਗਾ ਅਤੇ ਨਾ ਘਟਾਕਾਸ਼ ਹੈ, ਨਾ ਮਠਾਕਾਸ਼ ਹੈ, ਨਾ ਜਲਾਕਾਸ਼ ਹੈ, ਨਾ ਮਹਾਕਾਸ਼, ਮਹਾਕਾਸ਼ ਤਾਂ ਸਤਹਿਰੀ ਰਹਿਣਾ, ਇਹ ਨਹੀਂ ਹੈਗੇ। ਤੋ ਇਹ ਜਿਹੜੇ ਸਾਰੇ ਹੀ ਉਪਾਧੀ ਭੇਦ ਕਰਕੇ ਨਜ਼ਰ ਆਉਂਦੇ ਆ, ਇਹ ਨਹੀਂ ਨਜ਼ਰ ਆਉਣਗੇ, ਨਹੀਂ ਹੋਣਗੇ। ਇਹ ਕਹਿ ਰਿਹਾ ਸੰਸਾਰ ਅਵਿਨਾਸ਼ੀ ਹੈ, ਆਤਮਾ ਅਚਲ ਹੈ,
ਜਗ ਜਾਤ ਹੈ,
ਆਤਮਾ ਅਵਿਨਾਸ਼ੀ ਹੈ, ਸੰਸਾਰ ਵਿਨਾਸ਼ੀ ਹੈ, ਔਰ ਆਤਮਾ ਅਚਲ ਹੈ, ਜਗ ਤਾਂ ਤੇ ਪ੍ਰਤੀਕੂਲ, ਜਿਹੜਾ ਸੰਸਾਰ ਦੇਖਦੇ ਆ ਇਹ ਪ੍ਰਤੀਕੂਲ ਮੈਂ ਨਾ ਉਲਟ ਹੈ, ਭਾਵ ਸੰਸਾਰ ਨਾਸ਼ਵਾਨ ਹੈ, ਸੰਸਾਰ ਚਲਾਇਮਾਨ ਹੈ, ਸੰਸਾਰ ਵਿਕਾਰੀ ਹੈ, ਔਰ ਆਤਮਾ ਨਹੀਂ ਵਿਕਾਰੀ।
ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ।
ਇੱਥੋਂ ਸ਼ੁਰੂ ਹੁੰਦੀ ਗੱਲ, ਕਹਿੰਦੇ ਇਹੋ ਜਿਹਾ ਜਿਹੜਾ ਗਿਆਨ ਹੋਣਾ, ਸੱਤ ਸੱਤ ਦਾ ਵਿਚਾਰ ਹੋਣਾ, ਜੇ ਮੋਤਾ ਬੋਟਾ ਨਾ ਵੀ ਰੱਖੀਏ ਵੀ ਜਗ ਚਲਾਇਮਾਨ ਹੈ, ਆਤਮਾ ਚੱਲ ਹੈ, ਇਹ ਚੇਤੇ ਰੱਖ ਲਈਏ, ਜਾਂ ਇਉਂ ਕਹਿ ਲਈਏ ਵੀ ਸਾਦਾ ਸਾਦਾ ਵਿਚਾਰ ਜਿਹੜਾ ਉਹ ਵਿਵੇਕ ਕੱਲ੍ਹ ਮੁੱਕ ਜਾਂਦੀ। ਤੋ ਇਹ ਸਾਰੇ ਸਾਧਨਾ ਦਾ ਮੂਲ ਯਾਨੀ ਇਹ ਇਹ ਵਿਵੇਕ ਹੈ, ਵਿਵੇਕ ਤੋਂ ਗੱਲ ਸ਼ੁਰੂ ਹੋਣੀ ਹੈ। ਹਾਂਜੀ, ਹੁਣ ਇਹ ਟੀਕਾ ਪੜ੍ਹ ਲਓ ਇਹਦਾ।
ਆਤਮਾ ਅਵਿਨਾਸ਼ੀ ਕਹੀਏ ਨਾਸ ਰਹਿਤ ਹੈ,
ਹਾਂ,
ਔਰ ਅਚਲ ਕਹੀਏ ਕਿਰਿਆ ਰਹਿਤ ਹੈ,
ਹਾਂ, ਕਿਰਿਆ ਕੋਈ ਨਹੀਂ ਕਰਦੀ ਆਤਮਾ,
ਔਰ ਜਗਤ ਆਤਮਾ ਤੈ ਪ੍ਰਤੀਕੂਲ ਕਹੀਏ,
ਹਾਂ, ਵਿਪਰੀਤ
ਵਿਪਰੀਤ ਸੁਭਾਅ ਵਾਲਾ ਹੈ, ਅਵਿਨਾਸ਼ੀ ਹੈ, ਔਰ ਚੱਲ ਹੈ ਇਸ ਗਿਆਨ ਕਾ ਨਾਮ ਵਿਵੇਕ ਹੈ,
ਵਿਵੇਕ ਹੈ, ਇਹਨੂੰ ਵਿਵੇਕ ਕਹਿੰਦੇ।
ਇਹ ਵਿਵੇਕ ਹੀ ਸਰਬ ਸਾਧਨ ਕਾ ਮੂਲ ਹੈ, ਕਾਹੇ ਤੈ ਪ੍ਰਥਮ ਵਿਵੇਕ ਹੋਵੇ ਤੋ ਵਿਰਾਗ ਸਹਿ ਆਦਿ ਲੋਕ ਲੈ ਕੇ ਉੱਤਰ ਸਾਧਨ ਹੋਵੇ ਹੈ।
ਜਿਹਨੂੰ ਵਿਵੇਕ ਹੀ ਨਹੀਂ ਹੋਇਆ ਉਹ ਗੁਰਦੁਆਰੇ ਦੇ ਮੋਹਰ ਦੀ ਚੱਲ ਜਾਏਗਾ, ਨਹੀਂ ਮੱਥਾ ਟੇਕੇਗਾ, ਮੰਦਰ ਦੇ ਕੋਲ ਦੀ ਚੱਲ ਜਾਏਗਾ, ਸਿਰ ਨਹੀਂ ਨਿਭਾਏਗਾ। ਜਿਹੜਾ ਜਗਿਆਸੂ ਪੁਰਸ਼ ਹੈ, ਜਿਹਦੇ ਹਿਰਦੇ 'ਚ ਵਿਵੇਕ ਹੈ, ਜਿਹਨੂੰ ਇਹ ਪਤਾ ਸੰਸਾਰ 'ਚ ਥੋੜ੍ਹਾ ਚਿਰ ਰਹਿਣਾ, ਉਹ ਗੁਰਦੁਆਰੇ ਵੀ ਮੱਥਾ ਟੇਕੇਗਾ, ਮੰਦਰ ਦੇ ਮੋਹਰੇ ਵੀ ਸਿਰ ਨੀਵਾ ਕਰਕੇ ਨਾ ਗਏ, ਹੁਣ ਪਤਾ ਇੱਥੇ ਵੀ ਰੱਬ ਰੱਬ ਹੀ ਹੁੰਦਾ। ਤੋ ਵਿਵੇਕੀ ਪੁਰਸ਼ ਜਿਹੜਾ ਆ, ਪਹਿਲਾਂ ਵਿਵੇਕੀ ਬਣਨਾ ਜ਼ਰੂਰੀ ਹੈ, ਫਿਰ ਉਹ ਗਿਆਨ ਦੀ ਮੰਜ਼ਿਲ 'ਤੇ ਚੱਲ ਸਕੇਗਾ।
ਔਰ ਵਿਵੇਕ ਨਹੀਂ ਹੋਵੇ ਤਾਂ ਉੱਤਰ ਸਾਧਨ ਹੋਵੇ ਨਹੀਂ,
ਹਾਂ, ਯਾਨੀ ਵਿਰਾਗ ਖਟਸਮਤਿ ਮੋਛਤਾ, ਇਹ ਜਿਹੜੇ ਉੱਤਰ ਬਾਅਦ 'ਚ ਸਾਧਨ ਹੈ, ਜੇ ਵਿਵੇਕ ਨਹੀਂ ਮਨ 'ਚ ਤਾਂ ਸਾਧਨ ਨਹੀਂ ਆ ਸਕਦੇ।
ਅਤੇ ਵੈਰਾਗ ਸਮਦਮ ਆਦਿ ਖੱਟ ਸੰਪੱਤੀ ਮੁਕਸ਼ਤਾ ਇਨਕਾ ਵਿਵੇਕ ਮੂਲ ਹੈ,
ਹਾਂ, ਜਿਹੜੇ ਬਾਕੀ ਚਾਰ ਤਿੰਨ ਸਾਧਨ ਹੈ, ਵਿਰਾਗ ਖੱਟ ਸੰਪੱਤੀ ਅਤੇ ਮਮੁੱਛਤਾ ਮੈਨਾਂ ਮੋਕਸ਼ ਮੁਕਤੀ, ਇਹਨਾਂ ਦਾ ਹੇਤੂ ਮੈਨਾਂ ਨੂੰ ਉਪਜਾਉਣ ਵਾਲਾ ਪੈਦਾ ਕਰਨ ਵਾਲਾ ਸਭ ਤੋਂ ਪਹਿਲਾਂ ਵਿਵੇਕ ਹੈ।
ਅੱਥ ਵੈਰਾਗ ਲੱਛਣ,
ਹਾਂਜੀ,
ਦੋਹਰਾ ਬ੍ਰਹਮ ਲੋਕ ਲੋ ਭੋਗ ਜੋ ਚਹਿ ਸਭਨ ਕੋ ਤਿਆਗ।
ਇਸ ਦੁਨੀਆਂ ਦੇ ਭੋਗ ਪਦਾਰਥ, ਬ੍ਰਹਮ ਲੋਕ ਦੇ, ਸ਼ਿਵ ਲੋਕ ਦੇ, ਵਿਸ਼ਨੂੰ ਲੋਕ ਦੇ, ਜਾਂ ਇੰਦਰਪੁਰੀ ਲੋਕ ਦੇ, ਜਿਤਨੇ ਵੀ ਚਾਹੇ ਉਹ ਕਲਪਤ ਨੇ ਚਾਹੇ ਹੈਨ, ਇਹ ਨਹੀਂ ਪਤਾ, ਉਹ ਜਿਤਨੇ ਵੀ ਭੋਗ ਪਦਾਰਥ ਹੈ ਉਹਨਾਂ ਸਾਰਿਆਂ ਦਾ
ਤਿਆਗ
ਤਿਆਗ ਚਾਹੇ, ਯਾਨੀ ਉਹਨਾਂ ਸਮਝੇ ਮਿਥਿਆ ਨੇ ਝੂਠੇ ਨੇ ਜੀ।
ਵੇਦ ਅਰਥ ਗਿਆਤਾ ਮੁਨ ਕਹਿਤ ਤਾਹੇ ਵੈਰਾਗ।
ਵੇਦ ਦੇ ਅਰਥਾਂ ਨੂੰ ਸਮਝਣ ਵਾਲੇ ਜਿਹੜੇ ਬੜੇ ਬੜੇ ਮੁਨੀ ਗਿਆਤਾ ਲੋਕ ਗਿਆਨ ਵਾਲੇ ਨੇ, ਉਹ ਇਹਨੂੰ ਵੈਰਾਗ ਕਹਿੰਦੇ ਹੈ।
ਅਥ ਸਮਦਮ ਖੱਟ ਨਾਮ ਦੋਹਰਾ ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ।
ਹੁਣ ਜਿਹੜੇ ਉਹ ਖੱਟ ਸੰਪੱਤੀ ਦਾ ਜ਼ਿਕਰ ਕੀਤਾ ਸੀਗਾ ਨਾ, ਉਹ ਛੇ ਸਾਧਨਾ ਦਾ ਹੀ ਨਾਮ ਇਹਨੇ ਲਿਆ, ਸਮ ਅਤੇ ਦਮ ਸਰਦਾ ਤੀਸਰੀ। ਸਮ ਹੈਗਾ ਮਨ ਦੇ ਵਿਕਾਰਾਂ ਨੂੰ, ਮਨ ਦੀ ਬਿਰਤੀ ਨੂੰ ਰੋਕਣਾ। ਦਮ ਹੈਗਾ ਇੰਦਰੀਆਂ ਨੂੰ ਰੋਕਣਾ। ਸ਼ਰਧਾ ਹੈਗੀ ਹੈ ਗੁਰੂ ਬਾਗ 'ਤੇ, ਵੇਦ ਬਾਗ 'ਤੇ, ਗੁਰਬਾਣੀ 'ਤੇ, ਸ਼ਾਸਤਰ 'ਤੇ ਸ਼ਰਧਾ ਰੱਖਣੀ। ਸਮਾਧਾਨ ਸ਼ੰਕਾ ਰਹਿਤ ਕਰਕੇ ਉੱਤੇ ਨਿਸ਼ਚਾ ਵਿਸ਼ਵਾਸ ਕਰ ਲੈਣਾ। ਉਪਰਾਮ ਸੰਸਾਰ ਦੇ ਪਦਾਰਥਾਂ ਤੋਂ ਉਪਰਾਮਤਾ ਰੱਖਣੀ। ਛਠੀ ਤਿਤਿਕਸ਼ਾ ਜਾਨ, ਗਰਮੀ ਸਰਦੀ ਭੁੱਖ ਪਿਆਸ ਆਰਾਮ ਨਾਲ ਸਹਿ ਲੈਣੀ, ਉਹਨੂੰ ਤਿਤਿਕਸ਼ਾ ਕਹਿੰਦੇ। ਇਹ ਛਠੀ ਮੈਂ ਨਾ ਛੇਵੀਂ ਹੈ, ਔਰ ਭਿੰਨ ਭਿੰਨ ਜਾਏ ਨਾਮ, ਇਹ ਵੱਖ ਵੱਖ ਨਾਂ ਨੇ। ਸਾਧਨ ਅਸਲ ਵਿੱਚ ਇੱਕੋ ਹੀ ਆ, ਖੱਟ ਸੰਪੱਤੀ ਸਾਧਨ ਹੈ।
ਅੱਥ ਸਮ ਦਾ ਲੱਖਣ ਦੋਹਰਾ ਮਨ ਵਿਖੇ ਨੇ ਤੈ ਰੋਕਣੋ ਸਮ ਤੇ ਕਹਿਤ ਸੁਧੀਰ।
ਜਿਹੜੇ ਸੁਧੀਰ ਮੈਂ ਬੁੱਧੀਮਾਨ ਪੁਰਸ਼ ਨੇ, ਉਹ ਮਨ ਦਾ ਵਿਸ਼ਾ ਤੋਂ ਰੋਕਣਾ ਜਿਹੜਾ ਨਾ, ਉਹਨੂੰ ਕੀ ਕਹਿੰਦੇ ਆ? ਉਹਨੂੰ ਕਹਿੰਦੇ ਆ ਸਮ।
ਇੰਦਰੈ ਗਣ ਕੋ ਰੋਕਣੋ ਦਮ ਭਾਕਤ ਬੁੱਧ ਵੀਰ।
ਬੁੱਧੀ ਦੇ ਮਾਲਕ ਜਿਹੜੇ ਆ, ਉਹ ਕਰਮ ਇੰਦਰੇ ਗਿਆਨ ਇੰਦਰਿਆਂ ਦਾ ਨਿਰੋਧ ਕਰਨਾ, ਰੋਕਣਾ ਇਹਨਾਂ ਨੂੰ, ਉਹਨੂੰ ਦਮ ਕਹਿੰਦੇ ਹੈ।
ਅਥ ਸ਼ਰਧਾ ਸਮਾਧਾਨ ਲੱਛਣ ਦੋਹਰਾ ਸੱਤ ਵੇਦ ਗੁਰ ਵਾਕ ਹੈ ਸ਼ਰਧਾ ਅਸ ਵਿਸ਼ਵਾਸ।
ਸੱਤ ਵੇਦ, ਵੇਦ ਦੇ ਵਾਕ ਸੱਤਿਆ ਹਨ, ਗੁਰੂ ਦੇ ਵਾਕ ਸੱਤਿਆ ਹਨ, ਗੁਰਬਾਣੀ ਦੇ ਬਚਨ ਸੱਤਿਆ ਹਨ, ਐਸਾ ਜਾਣਨਾ, ਐਸਾ ਵਿਸ਼ਵਾਸ ਕਰਨਾ, ਇਸ ਨੂੰ ਹੀ ਸ਼ਰਧਾ ਕਹਿੰਦੇ ਹਨ।
ਸਮਾਧਾਨ ਤਾਂਕੂ ਕਹਿਤ ਮਨ ਵਿਸ਼ੇਪ ਕੋ ਨਾਸ।
ਜਦੋਂ ਚਿੱਤ ਵਿੱਚੋਂ ਮਨ ਵਿੱਚੋਂ ਵਿਖੇਪ ਖਤਮ ਹੋ ਜਾਏ, ਸਮਾਧਾਨ ਟਿਕਾਓ ਆ ਜਾਏ, ਸਥਿਰਤਾ ਆ ਜਾਏ, ਉਹਨੂੰ ਸਮਾਧਾਨ ਕਹਿੰਦੇ ਨੇ।
ਅਤ ਉਪਰਾਮ ਲੱਛਣ ਚੌਪਈ ਸਾਧਨ ਸਹਿਤ ਕਰਮ ਸਭ ਤਿਆਗੇ।
ਹਾਂ, ਇਹ ਇਹ ਕਰਨ ਲੱਗਿਆ ਹੁਣ ਦਾ ਉਪਰਾਮਤਾ ਦਾ, ਸਾਧਨ ਸਹਿਤ ਕਰਮ ਸਭ ਤਿਆਗੇ, ਉਹ ਕਰਮਾਂ ਸਾਰਿਆਂ ਦਾ ਤਿਆਗ ਕਰ ਦੇਵੇ, ਸਾਧਨਾ ਜੋਤ ਜਿਹੜੇ ਕਰਮ ਪਹਿਲਾਂ ਕਰਦਾ ਸੀ।
ਲੱਖ ਵਿਖ ਸਮ ਵਿਖਿਆ ਤੈ ਭਾਗੈ।
ਜਿਹੜੇ ਵਿਸ਼ੇ ਵਿਕਾਰ ਹੈਗੇ ਆ, ਉਹਨਾਂ ਨੂੰ ਜ਼ਹਿਰ ਜਾਣ ਕਰਕੇ ਉਹਨਾਂ ਤੋਂ ਭਾਗੇ ਮੈਨੂੰ ਦੌੜੇ, ਦੂਰ ਹੋ ਜਾਏ।
ਇੱਕ ਨਾਰੀ ਲੱਖ ਹੋਵੇ ਜੀ ਗਲਾਨਾ।
ਦੂਸਰੀ ਦ੍ਰਿਗ ਦ੍ਰਿਗ ਮੈਨੇ ਨੇਤਰਾਂ ਨਾਲ ਦੂਸਰੀ ਔਰਤ ਨੂੰ ਦੇਖ ਕਰਕੇ ਉਹਦੇ 'ਚ ਪ੍ਰਤੀ ਸਨੇਹ ਪ੍ਰੀਤੀ ਪਿਆਰ ਨਾ ਪੈਦਾ ਕਰੇ, ਸਮਝੋ ਉਹਦੇ 'ਚ ਗਲਾਨੀ ਪੈਦਾ ਕਰੇ, ਨਫ਼ਰਤ ਪੈਦਾ ਕਰੇ ਵੀ ਕਿਸੇ ਦੀ ਔਰਤ ਦੇ ਵੱਲ ਮੈਂ ਨਹੀਂ ਵੇਖਣਾ।
ਇਹ ਲੱਛਣ ਉਪਰਾਮ ਬਖਾਨਾ,
ਇਹ ਉਪਰਾਮ ਜੀਵ ਦੇ ਲੱਛਣ ਹਨ, ਭਾਵ ਇਸ ਨੂੰ ਹੀ ਉਪਰਾਮਤਾ ਕਹਿੰਦੇ ਹਨ, ਇਹ ਲੱਛਣ ਉਪਰਾਮਤਾ ਦੇ ਹਨ।
ਅਥ ਤਿਛ ਲੱਛਣ ਦੋਹਰਾ, ਆਤਮ ਸੀਤ ਸ਼ੁਧਾ ਤ੍ਰਿਖਾ, ਇਨਕੋ ਸਹਿਨ ਸੁਭਾਵ।
ਹਾਂ, ਆਤਮ ਗਰਮੀ, ਸੀਤ ਠੰਡਾ, ਸੁਧਾ ਭੁੱਖ, ਤ੍ਰਿਖਾ ਪਿਆਸ, ਇਹਨਾਂ ਸਾਰਿਆਂ ਨੂੰ ਸਹਿਜ ਸੁਭਾਅ ਹੀ ਸਹਾਰ ਕਰ ਲੈਣਾ। ਚਲੋ ਜੇ ਭੁੱਖ ਵੀ ਲੱਗੀ ਤਾਂ ਘਰ ਵਾਲਿਆਂ ਨੂੰ ਗਾਲਾਂ ਨਾ ਕੱਢੀ ਜਾਏ, ਪਿਆਸ ਵੀ ਲੱਗੀ ਹੈ ਤਾਂ ਕੋਈ ਨੂੰ ਥੋੜ੍ਹੀ ਸਹਿਣ ਕਰੇ, ਕੋਈ ਗੱਲ ਨਹੀਂ। ਇਹਨਾਂ ਨੂੰ ਸਮ ਅਵਸਥਾ ਵਿੱਚ ਸਹਿਣ ਕਰਨਾ, ਇਹਨੂੰ ਤਤੀਕਸ਼ਾ ਕਹਿੰਦੇ।
ਤਾਹੇ ਤਤੀਕਸ਼ਾ ਕਹਿਤ ਹੈ ਕੋਵਿਦ ਮੁਨਵਰ ਰਾਵ।
ਕੋਵਿਦ ਕਹਿੰਦੇ ਆ ਬ੍ਰਾਹਮਣ, ਵਿਦਵਾਨ ਬ੍ਰਾਹਮਣ, ਮੁਨੀਵਰ ਮੁਨੀਆਂ ਦੇ ਵੀ ਜਿਹੜੇ ਵਰ ਮਹਿਣਾ ਸ੍ਰੇਸ਼ਟ ਹੈ, ਰਾਵ ਮਹਿਣਾ ਰਾਜੇ ਨੇ, ਯਾਨੀ ਵਿਦਵਾਨ ਲੋਕ ਨੇ ਬਹੁਤ, ਉਹ ਇਹਨੂੰ ਤਤੀਕਸ਼ਾ ਕਹਿੰਦੇ ਹਨ।
ਖੱਟ ਸੰਪਤ ਕੋ ਭਾਖਤ ਸਾਧਨ ਏਕ,
ਜਿਹੜੇ ਵਿਦਵਾਨ ਪੁਰਸ਼ ਹੈ ਉਹ ਜਿਹੜੇ ਸਮਦਮ ਆਦਿ ਖੱਟ 6 ਸਾਧਨ ਨੇ, ਉਹਨਾਂ ਨੂੰ ਇੱਕੋ ਸਾਧਨ ਗਿਣਦੇ ਆ, 6 ਨਹੀਂ ਗਿਣਦੇ।
ਇਮ ਨਵ ਨਹਿ ਸਾਧਨ ਭਨੇ ਕਿਤ ਚਾਰਿਸ ਵਿਵੇਕ।
ਇਮ ਨਵ ਨਹਿ ਸਾਧਨ ਮਨੇ ਭਨੇ, ਭਨੇ ਮੈਂ ਕਥਨ ਕੀਤੇ, ਇਸ ਤਰ੍ਹਾਂ 9 ਸਾਧਨ ਨਹੀਂ ਹੈਗੇ, ਇਹ 3 ਹੋ ਗਏ ਨਾ, ਵਿਵੇਕ ਵਿਰਾਗ ਮਮੁੱਛਤਾ 3 ਹੋ ਗਏ, ਅਤੇ 6 ਇਹ ਖੱਟ ਸੰਪੱਤੀ ਦੇ, ਪਰ ਇਹਨੂੰ ਵਿਦਵਾਨ ਲੋਕ ਇੱਕ ਗਿਣਦੇ ਨੇ, ਇਸ ਵਾਸਤੇ 9 ਨਹੀਂ ਬਣੇ,
4
ਕਿੰਤੂ 4 ਵਿਵੇਕ, ਵਿਵੇਕ ਦੇ ਸਹਿਤ ਇਹ 4 ਹੀ ਸਾਧਨ। ਚਲੋ,
ਸਮਾਧ ਖੱਟ ਜੋ ਸੰਪੱਤੀ ਕਹੀਏ ਪ੍ਰਾਪਤ ਸੋ ਕਹੇ ਸਾਧਨ ਕਰਕੇ ਗਿਣੀਏ।
ਹਾਂ,
ਹੈ ਜਾਂ ਤੇ ਨਾਮ ਸਾਧਨ ਨਹੀਂ ਕਿੰਤੂ ਸਭ ਵਿਵੇਕ ਕਹੀਏ,
ਵਿਵੇਕ ਦੇ ਸਹਿਤ ਕਹੀਏ,
ਵਿਵੇਕੀ ਜਾਨ 4 ਸਾਧਨ ਕਹਿਆ ਹੈ।
ਬਸ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।